ਸਤਿਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲਾਇਆ ਆਪੇ ਸਾਹੋ ਆਪੇ ਵਣ ਜਾਰਾ ਆਪੇ ਵਣ ਜਰਾਇਆ ਆਪੇ ਧਰਤੀ ਸਾਜਿਅਨ ਪਿਆਰਾ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰ ਪੂਰਾ ਮਿੱਠਾ ਲਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰਾ ਮਿੱਠਾ ਲਾਇਆ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਬਖਸ਼ਿਸ਼ਾਂ ਭਰੀ ਗੋਦ ਵਿੱਚ ਗੁਰੂ ਕੀ ਨਿਵਾਜੀ ਹੋਈ ਨਗਰੀ ਦੇ ਅੰਦਰ ਬੜੇ ਪ੍ਰੇਮ ਬੜੀ ਸ਼ਰਧਾ ਸਹਿਤ ਸੱਜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਹਜ਼ੂਰ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚੋਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਸ਼ ਹੋਇਆ ਪਵਿੱਤਰ ਬਚਨ ਹੁਕਮ ਰੂਪ ਵਿੱਚ ਅਸਾਂ ਸਾਰਿਆਂ ਨੇ ਸਰਵਣ ਕੀਤਾ। ਸਤਿਗੁਰੂ ਗੁਰੂ ਰਾਮਦਾਸ ਹਜ਼ੂਰ ਜੋ ਕੁਝ ਬੋਲ ਰਹੇ ਨੇ ਜੋ ਕੁਝ ਆਪਣੀ ਰਸਨਾ ਤੋਂ ਉਚਾਰਨ ਕਰ ਰਹੇ ਨੇ ਉਹ ਉਚਾਰ ਰਹੇ ਨੇ ਜੋ ਉਹਨਾਂ ਨੇ ਕਮਾਇਆ ਪਰਮੇਸ਼ਰ ਵਿੱਚ ਇੱਕਮਿੱਕ ਹੋ ਕੇ ਵਾਹਿਗੁਰੂ ਵਿੱਚ ਅਭੇਦਤਾ ਪਾ ਕੇ ਜੋ ਤੱਤ ਉਹਨਾਂ ਨੇ ਕੱਢਿਆ ਜੋ ਕਮਾਈ ਉਹਨਾਂ ਨੇ ਕੀਤੀ ਜੋ ਖੋਜ ਕਰਕੇ ਪ੍ਰਾਪਤੀ ਉਹਨਾਂ ਨੇ ਕੀਤੀ ਉਹਦਾ ਤੱਤ ਸਾਰ ਸਾਧ ਸੰਗਤ ਸਾਡੇ ਸਾਹਮਣੇ ਰੱਖ ਲਏ ਬੜਾ ਵੱਡਾ ਪਰਉਪਕਾਰ ਹੈ। ਕੋਈ ਵਿਗਿਆਨੀ ਕੋਈ ਖੋਜੀ ਜਦੋਂ ਦੁਨਿਆਵੀ ਤੌਰ 'ਤੇ ਖੋਜ ਕਰਦਾ ਅਤੇ ਇੱਕ ਵਾਰ ਕੀਤੀ ਹੋਈ ਖੋਜ ਦਾ ਲਾਹਾ ਫਿਰ ਸਦਾ ਵਾਸਤੇ ਦੁਨੀਆ ਲੈਂਦੀ ਹੈ। ਇਸੇ ਤਰ੍ਹਾਂ ਰੂਹਾਨੀ ਤੱਤ ਜਦੋਂ ਮੇਰੇ ਸਤਿਗੁਰੂ ਜੀ ਬਿਆਨ ਕਰਦੇ ਸਾਧ ਸੰਗਤ ਇਹ ਸਾਰੀ ਲੁਕਾਈ ਵਾਸਤੇ ਇੱਕ ਵੱਡਾ ਪਰ ਉਪਕਾਰ ਹੈ। ਸੋ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਕਮਾਇਆ ਜੋ ਉਹਨਾਂ ਨੇ ਆਪ ਤੱਤ ਕੱਢਿਆ ਜੀਵਨ ਦਾ ਪਰ ਉਪਕਾਰ ਕੀਤਾ ਮਹਾਰਾਜ ਨੇ ਸਾਨੂੰ ਸੌਖੇ ਤੁਰਨ ਵਾਸਤੇ ਸਾਡੇ ਵਾਸਤੇ ਉਹ ਰਾਹ ਉਲੀਕ ਦਿੱਤੀ ਬਚਨਾਂ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਸੋ ਬਚਨਾਂ ਅੰਦਰ ਗੁਰੂ ਵਰਤ ਰਿਹਾ ਹੈ ਬਚਨਾਂ ਅੰਦਰ ਗੁਰੂ ਬੋਲ ਰਿਹਾ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬਿਰਾਜਮਾਨ ਸਤਿਗੁਰੂ ਜੀ ਨੇ ਇਹ ਆਦੇਸ਼ ਜਾਰੀ ਕੀਤਾ ਜਿਸ ਆਦੇਸ਼ ਨੂੰ ਆਪ ਸਾਰੇ ਬੜੀ ਉਤਸੁਕਤਾ ਦੇ ਨਾਲ ਬੜੀ ਇਕਾਗਰਤਾ ਦੇ ਨਾਲ ਬੜੀ ਅੰਦਰ ਰੁਚੀ ਲੈ ਕੇ ਬੜੇ ਨੇਮ ਦੇ ਨਾਲ ਸਰਵਣ ਕਰ ਰਹੇ ਹੋ। ਇਸ ਸ਼ਬਦ ਦੇ ਅੰਦਰ ਜੋ ਬਖਸ਼ਿਸ਼ ਮਹਾਰਾਜ ਕਰ ਰਹੇ ਨੇ ਸਤ ਸੰਗਤ ਰਹਾਉ ਦੀ ਪੰਕਤੀ ਦੇ ਅੰਦਰ ਸਾਹਿਬਾਂ ਨੇ ਕਿਹਾ ਵੀ ਮੇਰਿਆ ਮਨਾ ਸਿਮਰ ਵਾਹਿਗੁਰੂ ਧਿਆ। ਇਹ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵੀ ਆਪ ਜੀ ਨੇ ਸਰਵਣ ਕੀਤੀਆਂ लगभग सारे शब्द विच गुरु साहिब जी ने एक गल दृढ़ करवाई कि हौमै छड़ दे, हंकार त्याग दे। जो कुछ भी वरत रहा मेरे वाहिगुरु जी का कीता वरत रहा। दुनिया के अंदर जे जर्रा जर्रा भी हरकत कर रहा वह परमेशर की मौज विच कर रहा, वाहिगुरु जी के हुक्म विच कर रहा। सृष्टि की सारी खेड महाराज कहिंदे वेख, ते जदों तू सारी खेड नू वेखेगा ना यह सृष्टि तेरा सिमरना बन जाएगी। कई बारी मनुख हाथ विच माला पकड़दे आ कि माला दे मणकियां तो मैनू रब चेते आ जाए। गुरु साहब जी कहिंदे भी सज्जना जे आकाश वेखेगा, जे धरत वेखेगा, जे बनस्पति वेखेगा, यह सारी सृष्टि नू वेखेगा, सारी कायनात का कण कण ही तेरे वास्ते सिमरना बन जाएगा, वाहिगुरु जी की याद दुआएगा तेनू। महाराज ने सारे बचन के अंदर यह तत् बख्शिश किया भी इस जर्रे जर्रे के अंदर वाहिगुरु जी की खेड वरत रही है, वरताउण वाला वो आप है, खेड भी वो है, खिडारी भी वो है। तो सिख ने की करना है, केवल तू तू दी धुन विच लीन होना है। मेरे मन हर हर ध्याए, दो पक्ष ने इस शब्द दे जी रहाओ की पंक्ति दे। पहली गल तो मना जिदी खेड सारी कायनात विच वरत रही है तू उन्हू सिमर, ते दूजी गल मेरे सतगुरु जी कहिंदे हर हर ध्याए सुख पाया। सिमरिया की होएगा, सुख मिलेगा। हुण जिन्ने गुरमुखो धर्म दे राह दे पांधियां सी जां सारी सृष्टि किसी रूप विच भी हर जीव कोई कर्म कर रहा है, हर कर्म का मकसद की है, मैनू सुख मिल जाए। हर मनुख यह चाहता भी मैनू सुख झोली विच मेरी पैण। और सच पुछो तो धर्म के कर्म भी शायद इसे लिए कर रहे हैं भी सानू सुख मिल जाए। कोई हथी सेवा करके, कोई हथी दान दे के, कोई मन करके, कोई तन करके, जिन्हें भी हीले वरत रहे ने कि ना कि मनसा यह है भी सानू सुख मिल जाए। गुरु साहब जी ने सानू अज यह राह दस्या भी सज्जना जे सुख चाहता है तो फिर की करना है, हर हर त्याए। पहली गल तो सारा कुछ जो वरत रहा परमेशर का वरताया वरत रहा है, तो जदों तू वाहिगुरु वाहिगुरु की धुन विच लीन होएगा, एक तो उहदी खेड के अंदर तेरी जिहड़ी होंद है, तेरी जिहड़ी हस्ती है, वह तू तू कहिंदे अपनी हस्ती मिटाएगा तो तू विच लीन हो जाएगा। दूसरी गल महाराज कहिंदे ज्यों ज्यों तू कहेगा त्यों त्यों सुख पाएगा। ये जिन्ने दुख ने इन्हों का कारण की है, हौमै विच जग उपजा पुरखा, साडे बखरेवे का कारण ही साडा हंकार है। सात संगत जो सुख को चाह सदा शरण राम की ले। वाहिगुरु जी का ध्यान परमेशर के चरणों में डिग पैना ही सुख का राह है। गुरु साहब जी ने अज साडे उत्ते कृपा की, सात संगत बड़ी महान कृपा की। हर हर नाम निदान है, निदान कहिंदे आ खजाने नूं, भरे हुए भंडार ने वाहिगुरु जी ने नाम के अंदर। वाहिगुरु जी के नाम नूं ज्यों ज्यों ध्याएगा इस नाम के अंदर की है, भरे हुए भंडार। अमृत नाम निदान है, मिल पीवो पाई। तो ज्यों ज्यों इस निदान के अंदर वसदा जाएगा त्यों त्यों ये सारे खजाने की मलकीयत परमेशर तेनू सौंपता जाएगा। हर हर नाम निदान है प्यारा, गुर पूरा मीठा लाया। हुण सवाल यह पैदा होंदा भी इहदा रस क्यों नहीं आउंदा, जिहदे अंदर खजाने ने, जिहदे अंदर सुख है, ये खजाने क्यों नहीं प्राप्त कर पाते। जे महाराज सानू कह रहे ने भी इस नाम विच सारी दुनिया के खजाने ने, इस नाम विच परम सुख है, फिर मनुख जानदा होया भी इहदा रस क्यों नहीं मान रहा, होर रसा विच क्यों लपटिया होया। अन रस राच रही, ए रसना तू अन रस राच रही, तेरी प्यास ना जाए। हुण अन रस विच क्यों रती हुई है जिब, क्योंकि अंदर मैं प्रबल है। जिन्नी देर गुरु की मत नहीं लैंदा उन्नी देर नाम का रस नहीं आता। गुरु की मत का वर्तना की है, कि जीवन के हर कर्म नूं करन लग्यां गुरू की मत गुरू का ध्यान गुरू की दित्ती हुई सिक्ख्या वो साडे सामने होवे कि मेरे गुरु ने मैनूं की हुक्म किया। जदों गुरु का हुक्म साडी जिंदगी का आधार बनेगा उदों तूं तूं कहण विचों रस आउणा शुरू हो जाएगा। वो साहिब सच्चे पातशाह शब्द के अंदर तत् ये फिर मैं बेनती करदा तुहाडे चरणां च कि पसारा सारा वाहिगुरू का है, एवें अपनी होंद नूं ना जनांदा फिर छड मैं कर बंदगी छाड मैं मेरा वाहिगुरू जी की बंदगी विच लग कादे वास्ते मैं विच खजत है। ज्यों ज्यों तू तू विच लीन होएगा त्यों त्यों सुख पाएगा। तो जो हजूर ने कृपा की संपूर्ण शब्द के अंदर अरदास करिए साध संगत सतगुरु साडे सिर ते हाथ रख के महाराज तेरी बाणी अथाह है आप सुमत बख्शो ये बाणी का अमृत रस साडे हिरदे विच वसे। एक बार सुरत जोड़ के सारे प्यार विच भिज के जपो जी सतनाम श्री वाहे गुरु।
सोरठ महला चौथा आपे कंडा आप तराजी रब आपे तोल तोलाया।
सोरठ राग दे अंदर हजूर गुरु रामदास बख्शिश कर रहे ने कि इस खेड दे अंदर वर्त की रहा है जो असी वेख रहे अखां नाल इहदे अंदर वर्त की रहा है। मेरा परमेश्वर वर्त रहा है सारी कायनात विच करता पुरख वाहिगुरु आप वर्त रहा है। वर्तारा सारा ही एक दा जो तुसी किसी दुकान ते जाओगे ना ये बाजार है संसार की है ये बाजार है ते इत्थे मन वणजारा है। इस बाजार दे अंदर तकड़ी भी परमेश्वर है तोलन वाला भी परमेश्वर है तकड़ी दे वट्टे भी परमेश्वर है ते तोली जाण वाली रास भी परमेश्वर है। गल नूं बरीकी नाल समझना साध संगत बारी तौर ते सानू की नज़र आएगा कि तकड़ी होर है तोलन वाला होर है रास होर है पर गुरु साहिब जी कहिंदे भी सिखा जाग अपनियां सुरत दियां अखां खोल जदों मैं दा परदा हटाएगा ते जिंदगी दी सच्चाई की है। वाहिगुरु सिमरन दा रस कदों आएगा जदों ये गल समझ विच आ जाएगी भी तकड़ी भी उही है तोल वट्टे भी उही है तोलन वाला भी उही है शाह भी उही है वणज भी उही है ते वणजारा भी उही है। आ नुकता थोड़ा जिहा समझ लिओ साध संगत धर्म दे कर्म असीं करदे आ फलदे क्यों नहीं है नाम जपदे आ रस क्यों नहीं आउंदा। कोई ना कोई जीव थोड़ा बहुता ते तन करके कोई मन करके कोई धन करके रंचक मात्र ते तुरदे ही आ उहदे विचों सानू रस आउणा शुरू हो जाएगा ते असीं पिछे नहीं हटांगे। रस क्यों नहीं आ रहा आ गल नहीं समझ विच आई कि आपे कंडा आप तराजी जिस दिन यह गल आ गई ना भी आप ही आप आप ही आप तकड़ी भी आप तकड़ी की सूई भी आप प्रभ आपे तोल तोलाया वटे भी आप तोलन वाला भी आप सारा कुछ परमेश्वर मेरा आप है यह समझ आ गई भी दूजा है ही कोई नहीं। उदों गुरमुखो फिर नाम सानू मिठा लगन लग पेगा। नाम का रस इसे लिए नहीं आ रहा क्योंकि मैं अपने आप नू प्रबल समझ रहा सियाणा समझ रहा। तू ही तू है तकड़ी तू है कंडा तू है वटे तू है तोलन वाला तू है तुद बिन दूजा ना ही कोई तू करतार करें सो होए होर है ही कख नहीं साध संगत। सारी कायनात विच परमेश्वर की खेड वरत रही। हुण ख्याल करना भी नाम जपया ते नाम का रस नहीं आया धर्म के कर्म किते धर्म के कर्म फले नहीं। इस तत् नूं पल्ले च बन्नियो रूहानी सफर की जिहड़ी शिखर है ना जे कोई पुछे भी आत्मक मार्ग की शिखर की है रूहानी सफर रूहानी पैंडे की मंजिल की है मैं तुरिया ते हाँ पहुँचना कित्थे है। कई बारी मनुख ने इस गल का ज्ञात ही नहीं हुंदा ते जिंदगी रूटीन विच ही गुजर जाती है उन्हूं अपनी मंजिल की समझ नहीं आती भी मेरी मंजिल की है। गुरु के सिखो रूहानी सफर की मंजिल है मैं मिटा के तू विच लीन हो जाना। ये जिन्ने धर्म के कर्म ने भावें गुटका फड़ के बाणी पढ़ रहे हो ਭਾਵੇਂ ਸਮਾਧੀ ਲਾ ਕੇ ਵਾਹਿਗੁਰੂ ਦੀ ਧੁਨ ਵਿੱਚ ਲੀਨ ਹੋ, ਭਾਵੇਂ ਝਾੜੂ ਫੜ ਕੇ ਮਨ ਨੂੰ ਮਿਟਾ ਰਹੇ ਹੋ, ਭਾਵੇਂ ਬਰਤਨ ਜੂਠ ਮਾਂਜ ਕੇ ਆਪਣੇ ਹਿਰਦੇ ਨੂੰ ਸ਼ੁੱਧ ਕਰ ਰਹੇ ਹੋ, ਰੂਹਾਨੀ ਸਫ਼ਰ ਦੀ ਮੰਜ਼ਿਲ ਹੈ ਕਿ ਮੈਂ ਮਿਟਾ ਕੇ ਤੂੰ ਵਿੱਚ ਲੀਨ ਹੋ ਜਾਣਾ। ਸਾਧਨ ਕੋਈ ਵੀ ਅਪਣਾ ਸਕਦੇ ਹੋ ਤੁਸੀਂ, ਕੋਈ ਚੌਂਕੜਾ ਮਾਰ ਕੇ ਬੈਠਾ ਕਿਸੇ ਖੂੰਜੇ ਵਿੱਚ, ਕੋਈ ਹੱਥ ਵਿੱਚ ਬਾਣੀ ਦਾ ਗੁਟਕਾ ਲੈ ਕੇ ਬੈਠਾ, ਕੋਈ ਵੀ ਸਾਧਨ ਅਪਣਾ ਸਕਦੇ ਹੋ। ਮੰਜ਼ਿਲ ਕੀ ਹੈ, ਟਿਕਾਣਾ ਕੀ ਹੈ, ਵੀ ਮੈਂ ਮਿਟ ਜਾਏ ਤੇ ਵਾਹਿਗੁਰੂ ਜੀ ਤੂੰ ਹੀ ਰਹਿ ਜਾਏ। ਇਹ ਜਿੰਨਾ ਤੂੰ ਤੂੰ ਦੀ ਧੁਨ ਗੂੰਜ ਰਹੀ ਹੈ, ਕੋਈ ਰਾਮ ਰਾਮ ਕਹਿ ਕੇ ਬੋਲੇ, ਕੋਈ ਅੱਲਾ ਅੱਲਾ ਕਹਿ ਕੇ ਬੋਲੇ, ਕੋਈ ਵਾਹਿਗੁਰੂ ਵਾਹਿਗੁਰੂ ਕਹਿ ਕੇ ਬੋਲੇ, ਕੋਈ ਫਰਕ ਨਹੀਂ ਪੈਂਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋ ਸੇਵੈ ਗੋਸਾਈਆਂ, ਕੋਈ ਅਲਾਏ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਅੱਲਾ ਕਿਆਂ ਜਾਂ ਰਾਮ ਕਿਆਂ ਘੱਟ ਫਲ ਮਿਲਣਾ। ਕੁਝ ਵੀ ਗੁਰਮੁਖੋ ਜਪ ਰਹੇ ਹਾਂ, ਮੰਜ਼ਿਲ ਦੀ ਸਮਝ ਹੋਣੀ ਬੜੀ ਜ਼ਰੂਰੀ ਹੈ, ਤੇ ਮੰਜ਼ਿਲ ਹੈ ਤੂੰ ਤੂੰ ਕਰਤਾ ਤੂੰ ਹੁਆ। ਜੇ ਅੱਲਾ ਅੱਲਾ ਕਹਿੰਦੇ ਆ, ਜੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਅੰਦਰ ਦਾ ਗੁਮਾਨ ਨਾ ਮਿਟਿਆ, ਝਾੜੂ ਦਿੰਦੇ ਆ ਜੂਠ ਮਾਂਜਦੇ ਆ, ਜੇ ਅੰਦਰ ਦਾ ਹੰਕਾਰ ਨਾ ਮਰਿਆ। ਸ਼ਬਦ ਬਦਲ ਜਾਂਦੇ ਆ ਕਈ ਵਾਰੀ, ਸ਼ਬਦਾਂ ਤੋਂ ਗੁਰੇਜ ਕਰਦੇ ਆ ਕਿ ਮੈਂ ਨਹੀਂ ਬੋਲਣਾ, ਪਰ ਅੰਦਰ ਦੀ ਹਉਮੈ ਉਸੇ ਤਰ੍ਹਾਂ ਹੀ ਅੰਦਰ ਸਿਰ ਚੁੱਕੀ ਖੜੀ ਹੈ। ਅੰਤਰ ਹਉਮੈ ਕੰਡਾ ਹੈ, ਤੇ ਉਹ ਕੰਡਾ ਕੀ ਦਏਗਾ ਫਿਰ? ਜਿਸ ਕੰਡੇ ਦੀ ਗੱਲ ਸਤਿਗੁਰੂ ਜੀ ਨੇ ਕੀਤੀ, ਪੈਰਾਂ ਵਿੱਚ ਚੁੱਭਣ ਵਾਲਾ ਕੰਡਾ ਗੁਰਮੁਖੋ ਕੀ ਦਿੰਦਾ? ਦੁੱਖ ਹੀ ਦਿੰਦਾ ਨਾ। ਜਿਉਂ ਜਿਉਂ ਅਸੀਂ ਅੱਗੇ ਵਧਣ ਦਾ ਯਤਨ ਕਰਾਂਗੇ, ਮਿਲਣਾ ਤੇ ਚਾਹੀਦਾ ਸੀ ਸੁੱਖ। ਵੇਖੋ ਸਫ਼ਰ ਰੂਹਾਨੀ ਹੈ, ਗੱਲ ਗੁਰੂ ਸਾਹਿਬ ਜੀ ਆਤਮਕ ਸਫ਼ਰ ਦੀ ਕਰ ਰਹੇ, ਇੱਥੇ ਪੈਰਾਂ ਵਾਲੀ ਗੱਲ ਨਹੀਂ ਕਰ ਰਹੇ, ਨਾ ਕਿੱਕਰਾਂ ਦੇ ਕੰਡਿਆਂ ਦੀ ਗੱਲ ਕਰ ਰਹੇ ਨੇ। ਗੱਲ ਸਤਿਗੁਰੂ ਜੀ ਅਦ੍ਰਿਸ਼ਟ ਜੀਵਨ ਦੀ ਕਰ ਰਹੇ ਨੇ, ਤੇ ਅਦ੍ਰਿਸ਼ਟ ਜੀਵਨ ਵਿੱਚ ਅਦ੍ਰਿਸ਼ਟ ਕੰਡਾ ਚੁੱਭ ਗਿਆ, ਕਮਾਲ ਹੋ ਗਈ। ਤੁਰਿਆ ਜਾ ਰਿਹਾ ਰੂਹਾਨੀ ਸਫ਼ਰ ਤੇ, ਤੇ ਜਿਉਂ ਜਿਉਂ ਸਗੋਂ ਤੁਰਿਆ ਜਾਂਦਾ ਸੀ ਤਿਉਂ ਤਿਉਂ ਸੁੱਖ ਮਿਲਣਾ ਚਾਹੀਦਾ ਸੀ, ਗੱਲ ਉਲਟ ਹੋ ਗਈ। ਜਿਉਂ ਜਿਉਂ ਅੱਗੇ ਵੱਧ ਰਿਹਾ, ਜਿਉਂ ਜਿਉਂ ਬਹੁਤਾ ਧਰਮ ਕਰਮ ਕਰ ਰਿਹਾ, ਤਿਉਂ ਤਿਉਂ ਦੁਖੀ ਹੋ ਰਿਹਾ। ਉਹਦਾ ਕਾਰਨ ਕੀ ਹੈ? ਕਿ ਧਰਮ ਦਾ ਕਰਮ ਬਣ ਗਿਆ ਹੰਕਾਰ। ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ। ਤੇ ਉਹ ਚੱਲਦਿਆਂ ਤੇ ਦੁੱਖ ਪਾਉਣਾ ਹੀ ਪਾਉਣਾ ਸੀ ਨਾ, ਤੇ ਜਦੋਂ ਅੰਤ ਵੇਲਾ ਆਇਆ ਫਿਰ ਕੀ ਪਾਇਆ? ਜਮ ਕਾਲ ਸਹਿ ਸਿਰ ਡੰਡਾ ਹੈ, ਫਿਰ ਸਿਰ ਵਿੱਚ ਜਮਾਂ ਦਾ ਡੰਡਾ ਚੱਲਿਆ। ਰੂਹਾਨੀ ਸਫ਼ਰ ਦੀ ਸ਼ਿਖਰ ਹੈ, ਜਿਹੜੇ ਮਰਜ਼ੀ ਸਾਧਨ ਅਪਣਾਓ ਤੁਸੀਂ, ਜਿਹੜੇ ਮਰਜ਼ੀ ਧਰਮ ਦੇ ਕਰਮ ਕਰੋ, ਪਰ ਮੰਜ਼ਿਲ ਪ੍ਰਾਪਤੀ ਇਹ ਹੈ, ਫਲ ਇਹ ਲੱਗਣਾ ਵੀ ਮੈਂ ਮਿਟ ਗਈ ਤੇ ਤੂੰ ਵਸ ਗਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਕਹਿੰਦੇ ਵੀ ਗੁਰੂ ਕੇ ਸਿੱਖੋ, ਇਸ ਸੰਸਾਰ ਉੱਤੇ ਧਰਮ ਕਰਮ ਕਰਨ ਵਾਲਿਆਂ ਦੀ ਕੋਈ ਗਿਣਤੀ ਦੀ ਕਮੀ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਲੋਕ ਦਾਨ ਕਰ ਰਹੇ ਨੇ, ਕਿੰਨੇ ਕੁ ਲੋਕ ਸੇਵਾ ਕਰ ਰਹੇ ਨੇ, ਕੋਈ ਅੰਤ ਹੈ? ਪਰ ਜਦੋਂ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਨਾਲ ਰਤਿਆਂ ਦਾ ਜ਼ਿਕਰ ਕੀਤਾ, ਉਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਕਿ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਬੜੀ ਅਚਰਜ ਗੱਲ ਹੈ, ਧਰਮ ਦਾ ਕਰਮ ਕਰਨ ਵਾਲਿਆਂ ਦੀ ਗਿਣਤੀ ਦੀ ਕੋਈ ਕਮੀ ਨਹੀਂ, ਪਰ ਜਿਨ੍ਹਾਂ ਦੇ ਚਿੱਤ ਵਿੱਚ ਉਤਰਿਆ ਹੋਇਆ ਉਹ ਕੋਈ ਕਰੋੜਾਂ ਵਿੱਚੋਂ ਇੱਕ ਹੈ। ਸਾਰੇ ਅਸੀਂ ਕੁਝ ਨਾ ਕੁਝ ਤੇ ਕਰਦੇ ਹੀ ਹਾਂ ਨਾ। ਇੱਕ ਗੱਲ ਚੇਤੇ 'ਚ ਰੱਖਣੀ, ਮਹਾਰਾਜ ਕਹਿੰਦੇ ਬਹੁਤ ਚੰਗੀ ਗੱਲ ਹੈ ਤੂੰ ਯਤਨ ਕਰਦਾ, ਪਰ ਯਤਨ ਕਰਨ ਵਾਲਿਆ ਇਸ ਗੱਲ ਦਾ ਧਿਆਨ ਰੱਖੀਂ, ਤੇਰੇ ਯਤਨਾਂ ਨੂੰ ਫਲ ਉਦੋਂ ਲੱਗਣਾ ਜਦੋਂ ਤੇਰੇ ਅੰਦਰੋਂ ਕਰਤਾ ਭਾਵ ਮਿਟ ਗਿਆ। ਇਹ ਨਾ ਕਹੀਂ ਕਿ ਮੈਂ ਕੀਤਾ ਹੈ, ਇਹ ਕਮਰਾ ਮੈਂ ਬਣਵਾਇਆ ਹੈ, ਇਹ ਲੰਗਰ ਮੈਂ ਲਾਇਆ ਹੈ, ਮੇਰਾ ਨਾਂ ਭਾਈ ਸਾਹਿਬ ਜੀ ਅਰਦਾਸ ਵਿੱਚ ਬੋਲ ਦਿਓ, ਖਿਮਾ ਕਰਿਓ। ਬੜੀ ਗਲਤ ਪਿਰਤ ਸਾਡੇ ਅੰਦਰ ਪੈ ਗਈ, ਸਿੰਘ ਸਭਾਵਾਂ ਦੇ ਅੰਦਰ ਖਾਸ ਕਰਕੇ ਵੇਖਣ ਨੂੰ ਮਿਲਦਾ ਕਿ ਗੁਰੂ ਘਰ ਅਰਦਾਸੀਆ ਸਿੰਘ ਸਮੁੱਚੀ ਸੰਗਤ ਦੀ ਅਰਦਾਸ ਕਰਨ ਦੀ ਬਜਾਏ ਲੰਬੀ ਨਾਵਾਂ ਦੀ ਲਿਸਟ ਲੈ ਲੈਂਦਾ ਵੀ ਸਬਜ਼ੀ ਕਿਹਨੇ ਦਿੱਤੀ ਹੈ, ਪ੍ਰਸ਼ਾਦ ਕਿਹਨੇ ਦਿੱਤਾ ਹੈ, ਫੁਲਕਿਆਂ ਦੀ ਸੇਵਾ ਕਿਹਨੇ ਕੀਤੀ ਹੈ, ਲੱਸੀ ਦੀ ਸੇਵਾ ਕਿਹਨੇ ਕੀਤੀ ਹੈ, ਮੇਰਾ ਨਾਂ ਨਾ ਬੋਲਿਆ ਤੇ ਫਿਰ ਤੇ ਕੱਲ੍ਹ ਨੂੰ ਉਪੱਧਰ ਹੋ ਜਾਏਗਾ। ਹੁਣ ਸੇਵਾ ਸੀ ਆਪਣਾ ਆਪਾ ਮਿਟਾਉਣ ਵਾਸਤੇ, ਅਸੀਂ ਆਪਣਾ ਆਪਾ ਜਨਾਉਣ ਵਾਸਤੇ ਧਰਮ ਦੇ ਕਰਮ ਕਰ ਰਹੇ ਹਾਂ। ਮੇਰੇ ਨਾਂ ਦਾ ਫੱਟਾ ਲੱਗਿਆ ਹੋਵੇ, ਮੇਰਾ ਨਾਂ ਸਪੀਕਰ ਵਿੱਚ ਅਨਾਊਂਸ ਹੋ ਜਾਏ, ਤੁਸੀਂ ਤੇ ਦੱਸਿਆ ਹੀ ਨਹੀਂ ਵੀ ਇਹਨਾਂ ਨੇ ਇੰਨੇ ਹਜ਼ਾਰ ਦੀ ਇੰਨੇ ਲੱਖ ਦੀ ਸੇਵਾ ਕੀਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿੰਨੇ ਕਰਮ ਕੀਤੇ ਉਹ ਸਾਰੇ ਉਦੋਂ ਸਿਫਰ ਹੋ ਜਾਂਦੇ ਨੇ, ਸਵੈ ਹੋ ਜਾਂਦੇ ਨੇ ਜਦੋਂ ਅਸੀਂ ਆਪਣਾ ਆਪਾਂ ਮਿਟਾਉਣ ਦੀ ਬਜਾਏ ਆਪਣਾ ਆਪਾਂ ਜਣਾਉਣ ਲੱਗ ਪੈਂਦੇ। ਮੇਰੀਆਂ ਭੈਣਾਂ ਬੈਠੀਆਂ, ਪੰਜਾਬੀ ਦੀ ਇੱਕ ਕਹਾਵਤ ਹੈ ਵੀ ਗਿਰੀਆਂ ਪਾ ਕੇ ਖੀਰ ਬਣਾ ਕੇ ਸਵਾਦਿਸ਼ਟ ਪਦਾਰਥ ਬਣਾ ਕੇ ਅਤੇ ਜਿਵੇਂ ਕਿਸੇ ਨੇ ਮੁੱਠ ਭਰ ਕੇ ਸਵਾਹ ਪਾ ਦਿੱਤੀ ਕਿਸੇ ਕੰਮ ਦੀ ਨਹੀਂ ਨਾ ਰਹਿ ਗਈ, ਉੱਦਾਂ ਇਹ ਧਰਮ ਦੇ ਕਰਮਾਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ। ਗੁਰਮੁਖੋ ਜਦੋਂ ਇਹ ਮੇਰੇ ਅੰਦਰ ਮਨਸਾ ਜਾਗੇ ਵੀ ਭਾਈ ਸਾਹਿਬ ਜੀ ਚੰਗੇ ਕਰਮ ਕੀਤੇ ਨੇ, ਮੇਰੀ ਕੋਈ ਸ਼ੋਭਾ ਤਾਂ ਸੁਣਾਏ ਮੈਨੂੰ। ਇਹ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ, ਤੀਰਥ ਬਰਤ ਅਰਦਾਨ ਕਰ, ਇਹ ਸਾਰੇ ਧਰਮ ਦੇ ਕਰਮ ਨੇ, ਚੰਗੇ ਕਰਮ ਨੇ। ਕੋਈ ਗੁਰ ਅਸਥਾਨਾਂ 'ਤੇ ਜਾਂਦਾ ਹੈ, ਕੋਈ ਸੰਜਮ ਵਿੱਚ ਖਾਂਦਾ ਹੈ, ਉਸ ਵੇਲੇ ਕਰਮਾਂ ਦੀਆਂ ਮਨੌਤਾਂ ਸਨ, ਕੋਈ ਹੱਥੀਂ ਦਾਨ ਦੇ ਰਿਹਾ, ਬੜੇ ਚੰਗੇ ਕਰਮ ਨੇ। ਤੀਰਥ ਬਰਤ ਅਰਦਾਨ ਕਰ, ਅਤੇ ਸਾਰੇ ਕਰਮ ਕਰਕੇ ਕੀ ਕੀਤਾ, ਮਨ ਮੈਂ ਧਰੈ ਗੁਮਾਨ। ਕਰਮ ਕੀਤੇ ਸੀ ਆਪਣਾ ਆਪਾਂ ਮਿਟਾਉਣ ਵਾਸਤੇ ਅਤੇ ਅੰਦਰ ਆ ਗਿਆ ਹੰਕਾਰ, ਮਨ ਮੈਂ ਧਰੈ ਗੁਮਾਨ। ਮੇਰੇ ਸਾਹਿਬ ਕਹਿੰਦੇ ਜਿਵੇਂ ਸਾਰਾ ਕੁਝ ਕਰ ਕੱਤਰ ਕੇ ਸਵਾਹ ਦੀ ਮੁੱਠ ਪਾ ਦਿੱਤੀ, ਇੱਦਾਂ ਤੇਰੇ ਕਰਮ, ਨਾਨਕ ਨੇ ਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਹਾਥੀ ਨੂੰ ਮਲ ਮਲ ਕੇ ਧੋ ਦਿਓ, ਬਾਹਰ ਨਿਕਲਦਿਆਂ ਸਾਰ ਖੇ ਉਡਾ ਕੇ ਸਿਰ ਵਿੱਚ ਪਾ ਲਈ, ਉਹ ਫਿਰ ਗੰਦੇ ਦਾ ਗੰਦਾ ਹੀ। ਇਹ ਸਾਰੇ ਕਰਮ ਤੈਨੂੰ ਕਿਤੇ ਨਹੀਂ ਪਹੁੰਚਾ ਸਕਣਗੇ ਜਿੰਨੀ ਦੇਰ ਅੰਦਰੋਂ ਗੁਮਾਨ ਨਹੀਂ ਮਰਦਾ। ਇਹ ਵਸੀਲਾ ਤਾਂ ਸੀ, ਝਾੜੂ ਤਾਂ ਦੇ ਰਿਹਾ ਸੀ, ਭਾਂਡੇ ਤਾਂ ਮਾਂਜ ਰਿਹਾ ਸੀ, ਬਾਣੀ ਤਾਂ ਪੜ੍ਹ ਰਿਹਾ ਸੀ ਕਿ ਸਤਿਗੁਰੂ ਜੀ ਮੇਰੇ ਅੰਦਰੋਂ ਮੈਂ ਮਿਟ ਜਾਏ ਅਤੇ ਤੂੰ ਤੂੰ ਕਰਤਾ ਤੂੰ ਹੋਆ ਦੀ ਮੰਜ਼ਿਲ ਨੂੰ ਪਾ ਸਕਾਂ। ਗੱਲ ਉਲਟ ਹੋ ਗਈ, ਆਪੇ ਕੰਡਾ, ਸਭ ਕੁਝ ਕਰਨ ਵਾਲਾ ਆਪ। ਆਹ ਗੱਲ ਇੱਥੋਂ ਸਮਝਣ ਦਾ ਯਤਨ ਕਰ। ਇੱਕ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਹੋਰ ਕਰਨੀ ਚਾਹੁੰਦਾ, ਸਾਧ ਸੰਗਤ, ਮਨੁੱਖੀ ਸੁਭਾਅ ਹੈ, ਬਹੁਤ ਵਾਰੀ ਬੰਦਾ ਕਲਪ ਜਾਂਦਾ ਹੈ ਕਿ ਮੈਂ ਤਾਂ ਚੰਗੇ ਕਰਮ ਕਰ ਰਿਹਾ ਸੀ, ਮੇਰੀ ਉਸਤਤ ਕਰਨ ਦੀ ਬਜਾਏ ਕਮਾਲ ਹੋ ਗਿਆ, ਇਹਨਾਂ ਨੇ ਤਾਂ ਮੇਰੀ ਮਿੱਟੀ ਪਲੀਤ ਕਰ ਦਿੱਤੀ। ਮਨੁੱਖ ਚਾਹਤ ਰੱਖਦਾ ਵੀ ਮੈਂ ਚੰਗੇ ਕਰਮ ਕਰ ਰਿਹਾ ਸੀ, ਕੋਈ ਮੈਨੂੰ ਸ਼ਾਬਾਸ਼ ਦੇਵੇ, ਮੈਂ ਚੰਗੇ। ਬਚਪਨ ਤੋਂ ਲੈ ਕੇ ਨਾ, ਬਚਪਨ ਤੋਂ ਲੈ ਕੇ ਇਹ ਭੁੱਖ ਅੰਦਰ ਜਾਗ ਪੈਂਦੀ ਹੈ, ਬੱਚੇ ਦੇ ਅੰਦਰ ਵੀ ਤਮੰਨਾ ਹੈ, ਇਹਦੇ 'ਚ ਕੋਈ ਸ਼ੰਕਾ ਨਹੀਂ ਕਿ ਸ਼ਾਬਾਸ਼ ਚੰਗੇ ਕੰਮਾਂ ਲਈ ਉਤਸ਼ਾਹਿਤ ਕਰਦੀ ਹੈ। ਪਰ ਸਾਰੀ ਜ਼ਿੰਦਗੀ ਹਉਮੈ ਦੀ ਖੁਰਾਕ ਹੀ ਖਾਂਦਾ ਰਹੇਗਾ। ਚੰਗੇ ਕਰਮ ਕਰਕੇ ਮਨੁੱਖ ਵਾਹ ਵਾਹ ਦੀ ਭੁੱਖ ਰੱਖ ਰਿਹਾ, ਅਤੇ ਜੇ ਕਿਤੇ ਗੱਲ ਉਲਟ ਹੋ ਜਾਏ, ਮਨੁੱਖ ਸੜਬਲ ਕੇ ਕੋਲੇ ਹੋ ਜਾਂਦਾ ਵੀ ਮੈਂ ਤਾਂ ਚਾਹੁੰਦਾ ਸੀ ਮੇਰੀ ਸ਼ੋਭਾ ਹੋਏਗੀ, ਇਹ ਤਾਂ ਕੰਮ ਉਲਟ ਹੋ ਗਿਆ, ਮੇਰੀ ਸ਼ੋਭਾ ਕਰਨ ਦੀ ਬਜਾਏ ਸਾਰਿਆਂ ਨੇ ਮੇਰੇ ਕਰਮ ਨੂੰ ਭੰਡ ਦਿੱਤਾ। ਇਹ ਜਿਹੜਾ ਬਚਨ ਕਹਿ ਰਹੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ ਆਪਣੇ ਜੀਵਨ ਵਿੱਚ ਇਹ ਵਰਤਿਆ। ਸਾਧ ਸੰਗਤ, ਕ੍ਰੋਧ ਕਦੋਂ ਜਨਮ ਲੈਂਦਾ ਹੈ, ਵੀ ਜਦੋਂ ਬਾਹਰ ਨਿਕਲਦਿਆਂ ਸਾਰ ਤੁਸੀਂ ਕਹਿ ਦਿੱਤਾ ਨਾ ਵੀ ਭਾਈ ਸਾਹਿਬ ਜੀ ਇੱਥੇ ਤੁਸੀਂ ਗਲਤੀ ਕਰ ਦਿੱਤੀ ਹੈ, ਅਤੇ ਮੇਰਾ ਮਨ ਕਹੇਗਾ ਵੀ ਮੈਂ ਤਾਂ ਸ਼ਾਬਾਸ਼ ਦੀ ਆਸ ਰੱਖਦਾ ਸੀ, ਇਹਨਾਂ ਨੇ ਤਾਂ ਮੇਰੇ ਔਗਣ ਦੱਸ ਦਿੱਤੇ, ਉਦੋਂ ਅੰਦਰ ਕ੍ਰੋਧ ਦੇ ਅੰਗ ਭਾਂਬੜ ਬਲ ਪੈਂਦੇ, ਹਉਮੈ ਵਿੱਚੋਂ ਕ੍ਰੋਧ ਨੇ ਜਨਮ ਲਿਆ। ਜੇ ਹਉਮੈ ਮਰ ਜਾਏਗੀ ਤਾਂ ਕ੍ਰੋਧ ਕਿੱਥੋਂ ਆਏਗਾ, ਕਿਹਦੇ 'ਤੇ ਗੁੱਸਾ ਆਏਗਾ? ਇਹ ਗੁੱਸੇ ਦਾ ਜਨਮ ਕਦੋਂ ਹੁੰਦਾ ਸਾਡੇ? ਵੇਖੋ, ਕ੍ਰੋਧ ਵਿੱਚੋਂ ਕਲੇਸ਼ ਜਨਮ ਲੈ ਰਿਹਾ, ਘਰਾਂ ਦੀ ਸ਼ਾਂਤੀ ਭੰਗ ਹੋ ਗਈ, ਸੁੱਖ ਚੈਨ ਗੁਆਚ ਗਿਆ। ਕਿਉਂ ਗੁਆਚਿਆ? ਇੱਕ ਛਿਨ ਵਿੱਚ ਦੀ ਕ੍ਰੋਧ ਆ ਗਿਆ। ਉਹੀ ਮਨੁੱਖ ਜਿਹਦੇ 'ਚ ਸੈਕੜੇ ਗੁਣ ਚੰਗੇ ਨੇ, ਇੱਕ ਕ੍ਰੋਧ ਨੇ ਉਹਦੇ ਸਾਰੇ ਗੁਣਾਂ ਨੂੰ ਅੱਗ ਲਾ ਦਿੱਤੀ, ਤੀਲੀ ਲਾ ਦਿੱਤੀ। ਕ੍ਰੋਧ ਕਿਉਂ ਆਇਆ? ਹੰਕਾਰ ਕਰਕੇ, ਹੰਕਾਰ ਨੂੰ ਸੱਟ ਵੱਜੀ ਅੰਦਰ ਕ੍ਰੋਧ। ਇੱਕ ਇੱਕ ਦੇ ਨਾਲ ਦੂਜੇ ਜੁੜੇ ਹੋਏ ਆ, ਕੜੀ ਜੁੜੀ ਹੋਈ ਹੈ ਸਾਧ ਸੰਗਤ। ਅਸੀਂ ਲੋਕ ਵਿੱਚ ਵੀ ਦੁੱਖ ਭੋਗਦੇ ਹਾਂ, ਅਸੀਂ ਪਰਲੋਕ ਵਿੱਚ ਵੀ ਦੁੱਖ ਭੋਗਦੇ ਹਾਂ। ਅਤੇ ਮੈਂ ਅਰਜ਼ ਕਰ ਰਿਹਾ ਸੀ ਵੀ ਗੁਰੂ ਰਾਮਦਾਸ ਮਹਾਰਾਜ ਜੀ ਜੋ ਬੋਲ ਰਹੇ ਨੇ ਆਪਣੇ ਤਜਰਬੇ ਵਿੱਚੋਂ ਬੋਲ ਰਹੇ ਨੇ। ਕਰਤਾ ਭਾਵਨਾ ਅੰਦਰ ਆਏ। ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਮੇਰੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਮਰਦਾਸ ਜੀ ਹਜ਼ੂਰ ਵੱਲੋਂ ਸੇਵਾ ਲੱਗ ਗਈ ਵੀ ਅਸੀਂ ਇੱਥੇ ਬਾਹਰ ਖੁੱਲ੍ਹੇ ਵਿਹੜੇ 'ਚ, ਜਿੱਥੇ ਬੌਲੀ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ ਨਾ, ਖੁੱਲ੍ਹੇ ਵਿਹੜੇ ਵਿੱਚ ਮਹਾਰਾਜ ਕਹਿੰਦੇ ਅਸੀਂ ਇੱਥੇ ਬੈਠਿਆ ਕਰਾਂਗੇ ਅਤੇ ਤੁਸੀਂ ਥੜੇ ਬਣਾ ਦਿਓ। ਇਹ ਸਾਖੀ ਤੁਸੀਂ ਸੁਣੀ ਹੈ, ਸਾਰੇ ਪੰਥ ਨੇ। ਇਹਦੇ ਵਿੱਚ ਥੋੜ੍ਹਾ ਜਿਹਾ ਤੱਤ ਲੱਭਣ ਦਾ ਯਤਨ ਕਰੀਏ ਸਾਧ ਸੰਗਤ। ਥੜੇ ਬਣਦੇ ਗਏ ਅਤੇ ਮਹਾਰਾਜ ਜੀ ਉਹਨਾਂ ਨੂੰ ਰਿਜੈਕਟ ਕਰਦੇ ਗਏ, ਨਹੀਂ ਇਹ ਠੀਕ ਨਹੀਂ ਹੈ। ਹੁਣ ਕਰਮ ਕਰਨ ਵਾਲਾ ਮਨੁੱਖ ਸੋਚਦਾ ਮੇਰੀ ਸੋਭਾ ਹੋਏ, ਪਰ ਸ਼ਾਮਾਂ ਨੂੰ ਆ ਕੇ ਮਹਾਰਾਜ ਕਹਿ ਦਿੰਦੇ ਨਹੀਂ ਠੀਕ ਨਹੀਂ ਬਣਿਆ। ਜੇ ਸੰਸਾਰੀ ਬਿਰਤੀ ਵੇਖੀਏ ਨਾ, ਤੇ ਮਨੁੱਖ ਦੇ ਅੰਦਰ ਤਮੰਨਾ ਜਾਗੇਗੀ, ਭੁੱਖ ਜਾਗੇਗੀ, ਮੇਰੀ ਸੋਭਾ ਹੋਵੇ। ਤੇ ਰੋਜ਼ ਸ਼ਾਮ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਆਉਂਦੇ ਨੇ, ਉਹ ਭਾਈ ਜੇਠਾ ਜੀ ਨੂੰ ਵੀ ਕਹਿੰਦੇ ਵੀ ਥੜੇ ਨਹੀਂ ਚੰਗੇ ਬਣੇ, ਤੇ ਭਾਈ ਰਾਮਾ ਜੀ ਨੂੰ ਵੀ ਕਹਿੰਦੇ ਥੜੇ ਨਹੀਂ ਚੰਗੇ ਬਣੇ। ਹੁਣ ਇੱਥੋਂ ਬਿਰਤੀ ਉਜਾਗਰ ਹੁੰਦੀ ਹੈ ਸਾਧ ਸੰਗਤ ਵੀ ਕਰਮ ਕਰਦਿਆਂ ਹਾਂ ਮੈਂ ਮਰੀ ਕਿ ਨਹੀਂ ਮਰੀ। ਜਦੋਂ ਰਿਜੈਕਟ ਕਰੀ ਜਾਂਦੇ ਨਾ ਮਹਾਰਾਜ, ਨਹੀਂ ਠੀਕ ਨਹੀਂ ਠੀਕ, ਹਰ ਰੋਜ਼ ਕਹਿ ਦਿੰਦੇ ਨਹੀਂ ਚੰਗੇ ਬਣੇ, ਮਿਹਨਤ ਦੀ ਕਸਰ ਨਹੀਂ ਛੱਡੀ, ਉਹਦੇ ਉੱਤੇ ਤਵੱਜੋ ਦੇਣ ਦੀ ਕੋਈ ਕਸਰ ਨਹੀਂ ਛੱਡੀ, ਐਨ ਮਿਣ ਮਿਣ ਕੇ ਮਾਪ ਮਾਪ ਕੇ ਉਹਨੂੰ ਬਣਾਇਆ, ਇੱਟਾਂ ਨੂੰ ਤਰਾਸ਼ ਤਰਾਸ਼ ਕੇ ਬਣਾਇਆ, ਫਿਰ ਢਾਓ ਫਿਰ ਬਣਾਓ। ਤੇ ਤੁਹਾਨੂੰ ਪਤਾ ਹੈ ਭਾਈ ਰਾਮਾ ਜੀ ਗੁੱਸੇ 'ਚ ਆ ਗਏ ਸੀ, ਵੀ ਕਮਾਲ ਹੋ ਗਈ, ਸਾਡੀ ਮਿਹਨਤ ਦਾ ਮੁੱਲ ਹੀ ਕੋਈ ਨਹੀਂ। ਤੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਅਸੀਂ ਸਿਆਣੇ ਹਾਂ, ਗੁਰੂ ਸਾਹਿਬ ਨੂੰ ਸਮਝ ਨਹੀਂ ਹੈਗੀ। ਹੁਣ ਇੱਥੇ ਭੁੱਖ ਕੀ ਹੈ ਕਿ ਮੇਰੇ ਕੀਤੇ ਹੋਏ ਕਰਮ ਨੂੰ ਪ੍ਰਵਾਨਗੀ ਦੀ ਮੋਹਰ ਲੱਗ ਜਾਏ ਤੇ ਲੋਕਾਂ ਨੂੰ ਦੱਸਿਆ ਜਾਏ ਵੇਖੋ ਕਿੱਡਾ ਸੋਹਣਾ ਕਰਮ ਕੀਤਾ। ਗੱਲ ਉਲਟ ਹੋ ਗਈ, ਕਰਮ ਕੀਤਾ ਸੀ ਗੁਰੂ ਨੇ ਰੱਦ ਕਰ ਦਿੱਤਾ, ਨਹੀਂ ਠੀਕ ਕੀਤਾ। ਉੱਥੋਂ ਕ੍ਰੋਧ ਉਪਜ ਪਿਆ, ਅੰਦਰ ਗੁੱਸਾ ਉਪਜ ਪਿਆ, ਤੇ ਗੁੱਸੇ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਮੈਂ ਤੇ ਸਿਆਣਾ, ਮੈਂ ਤੇ ਠੀਕ ਬਣਾਉਂਦਾ, ਗੁਰੂ ਸਾਹਿਬ ਜੀ ਸਿਆਣੇ ਬਜ਼ੁਰਗ ਹੋ ਗਏ ਨੇ, ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਗੁਰੂ ਅਣਜਾਣਾ ਹੈ ਮੈਂ ਸਿਆਣਾ। ਆਹ ਹੈ ਗੁਰਮੁਖੋ ਹੰਕਾਰ ਵਿੱਚੋਂ ਨਿਕਲੇ ਹੋਏ ਬਚਨ, ਇਹ ਹੈ ਕ੍ਰੋਧ ਦੀ ਉਪਜ। ਕਲਪ ਉੱਠਿਆ ਅੰਦਰ, ਬੇਚੈਨ ਹੋ ਗਿਆ ਮਨ, ਕਰਮ ਕਰਕੇ ਮਿਲਣਾ ਸੀ ਸੁੱਖ ਤੇ ਉਲਟਾ ਮਿਲਿਆ ਕਿ ਗੁਰੂ ਤੋਂ ਨਿਰਾਸ਼ ਹੋ ਗਿਆ। ਦੂਜੇ ਪਾਸੇ ਭਾਈ ਜੇਠਾ ਜੀ, ਧੰਨ ਗੁਰੂ ਰਾਮਦਾਸ ਮਹਾਰਾਜ, ਸਾਖੀ ਉਹੀ ਹੈ, ਇਹਦੇ ਪਹਿਲੂ ਨੂੰ ਸਮਝਣ ਦਾ ਯਤਨ ਕਰਿਓ। ਭਾਈ ਜੇਠਾ ਜੀ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਜੀ ਠੀਕ ਹੈ, ਸਤ ਬਚਨ ਤੁਸੀਂ ਕਹਿੰਦੇ ਹੋ ਢਾ ਦੇ, ਢਾ ਦਿੱਤਾ, ਤੁਸੀਂ ਕਹਿੰਦੇ ਹੋ ਬਣਾ ਦੇ। ਹੁਣ ਮੇਰੀ ਮਿਹਨਤ ਨੂੰ ਕਿਸੇ ਨੇ ਨਿੰਦ ਦਿੱਤਾ ਵੀ ਨਹੀਂ ਚੰਗੀ ਬਣੀ, ਗੁੱਸਾ ਉਦੋਂ ਆਏਗਾ ਜਦੋਂ ਮੈਂ ਮਿਹਨਤ ਕਰ ਰਿਹਾ, ਮੈਂ ਤੇ ਕਰ ਹੀ ਨਹੀਂ ਰਿਹਾ, ਕਰਵਾ ਤੇ ਤੂੰ ਰਿਹਾ, ਤੇ ਜਦੋਂ ਮੈਂ ਕਰਤਾ ਹੀ ਨਹੀਂ ਹੈਗਾ, ਤੂੰ ਕਰਵਾਉਣ ਵਾਲਾ, ਤੇ ਤੂੰ ਚੰਗਾ ਕਰਵਾ ਭਾਵੇਂ ਮਾੜਾ ਕਰਵਾ, ਫਿਰ ਗੁੱਸਾ ਕਿੱਥੇ, ਫਿਰ ਚੋਟ ਨਹੀਂ ਵੱਜਦੀ ਮਨ ਨੂੰ, ਫਿਰ ਤੇ ਢਾਉਣ ਵਿੱਚ ਵੀ ਸੁੱਖ ਤੇ ਬਣਾਉਣ ਵਿੱਚ ਵੀ ਸੁੱਖ। ਸਮਝਣਾ ਇਸ ਨੁਕਤੇ ਨੂੰ ਵੀ ਜੇ ਮੈਂ ਕਰ ਰਿਹਾ ਹੋਵਾਂਗਾ, ਕਰਤਾ ਹੋਵਾਂਗਾ ਨਾ, ਤੇ ਮੇਰੀ ਕਿਰਤ ਕੋਈ ਨਿੰਦ ਦੇ ਵੀ ਭਾਈ ਸਾਹਿਬ ਜੀ ਆਹ ਕੰਮ ਤੁਸੀਂ ਕੀਤਾ ਮਾੜਾ ਕਰ ਦਿੱਤਾ, ਇਹ ਕੰਮ ਠੀਕ ਨਹੀਂ ਕੀਤਾ। ਤੇ ਜਦੋਂ ਅੰਦਰ ਕਰਤਾ ਭਾਵ ਹੋਏਗਾ ਕਿ ਮੈਂ ਕੀਤਾ ਤੇ ਤੁਸੀਂ ਨਿੰਦ ਦਿੱਤਾ, ਉਦੋਂ ਜ਼ਰੂਰ ਚੋਟ ਵੱਜੇਗੀ। ਤੇ ਜਦੋਂ ਹੋਏਗਾ ਵੀ ਮੈਂ ਤੇ ਕੀਤਾ ਹੀ ਨਹੀਂ, ਜੋ ਕੁਝ ਕਰਵਾਇਆ ਮੇਰੇ ਵਾਹਿਗੁਰੂ ਨੇ ਕਰਵਾਇਆ, ਜੇ ਚੰਗਾ ਕਰਵਾਇਆ ਤੇ ਉਹਨੇ ਕਰਵਾਇਆ, ਜੇ ਮਾੜਾ ਕਰਵਾਇਆ ਤੇ ਉਹਨੇ ਕਰਵਾਇਆ। ਹੁਣ ਇਹ ਕਹਿਣਾ ਬੜਾ ਸੌਖਾ ਹੈ, ਹੁਣ ਸਾਰੀਆਂ ਬੁਰਿਆਈਆਂ ਜਿਹੜੀਆਂ ਆਪਣੀਆਂ ਵਾਹਿਗੁਰੂ ਉੱਤੇ ਸੁੱਟ ਦਈਏ, ਕਹਿਣਾ ਸੌਖਾ ਹੈ, ਪਰ ਅੰਦਰ ਉਸ ਸਤਾ ਤੇ ਪਹੁੰਚਣਾ ਜਿੱਥੇ ਭਾਈ ਜੇਠਾ ਜੀ ਪਹੁੰਚੇ, ਤੇ ਕਿੱਥੇ ਪਹੁੰਚੇ, ਤੂੰ ਤੂੰ ਕਰਤਾ ਤੂੰ ਹੂਆ, ਆਹ ਸ਼ਿਖਰ ਹੈ ਸਾਧ ਸੰਗਤ। ਗੁੱਸਾ ਤੇ ਤਾਂ ਆਏ, ਨਾਰਾਜ਼ਗੀ ਤੇ ਤਾਂ ਹੋਏ ਵੀ ਜੇ ਮੈਂ ਕੀਤਾ ਹੋਵੇ, ਗੁਰੂ ਅਮਰਦਾਸ ਮਹਾਰਾਜ ਜੀ ਬਣਵਾ ਤੁਸੀਂ ਰਹੇ ਹੋ, ਇਹ ਤੁਹਾਡੀ ਮੌਜ ਹੈ, ਆਪੇ ਕੰਡਾ ਸਭ ਕੁਝ ਤੂੰ ਆਪ ਹੈ। ਆਹ ਹੈ ਗੁਰਮੁਖੋ ਰੂਹਾਨੀ ਸਫ਼ਰ। ਇਸ ਨੁਕਤੇ ਨੂੰ ਥੋੜ੍ਹਾ ਜਿਹਾ ਸਮਝ ਲੈਣਾ, ਜੇ ਆਤਮਕ ਮਾਰਗ 'ਤੇ ਤੁਰਨਾ ਤਾਂ ਇੱਥੋਂ ਸਫ਼ਰ ਸ਼ੁਰੂ ਹੋਏਗਾ ਕਿ ਮੈਂ ਨਾਹੀਂ ਕਿਛ ਹਾਂ ਨਾਹੀਂ ਕਛ ਆਏ ਨਾ ਮੋਰਾ, ਮੈਨੂੰ ਕੱਖ ਨਹੀਂ ਆਉਂਦਾ ਮਹਾਰਾਜ। ਗੁਰੂ ਦਾ ਰਾਹ ਇੱਥੋਂ ਸ਼ੁਰੂ ਹੋਏਗਾ, ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੈਨੂੰ ਕੱਖ ਨਹੀਂ ਆਉਂਦਾ ਮਹਾਰਾਜ, ਮੇਰੇ ਕੋਲ ਕੋਈ ਗੁਣ ਨਹੀਂ ਹੈ ਸੱਚੇ ਪਾਤਸ਼ਾਹ ਜੀ। ਫਿਰ ਗੁਰਮੁਖੋ ਗੁੱਸੇ ਵੀ ਮਿਟ ਜਾਣਗੇ, ਗਿਲੇ ਵੀ ਮਿਟ ਜਾਣਗੇ, ਹੰਕਾਰ ਵੀ ਮਿਟ ਜਾਏਗਾ, ਨਾਰਾਜ਼ਗੀ ਵੀ ਮਿਟ ਜਾਏਗੀ। ਕਿਹਦੇ ਨਾਲ ਨਾਰਾਜ਼ ਹੋਵਾਂ, ਮੈਂ ਤਾਂ ਕੀਤਾ ਹੀ ਕੱਖ ਨਹੀਂ ਹਾਂ। ਸੋ ਅੱਜ ਗੁਰੂ ਸਾਹਿਬ ਜੀ ਸੰਪੂਰਨ ਹੁਕਮ ਵਿੱਚ, ਜਿੱਥੇ ਰਹਾਓ ਦੀ ਪੰਕਤੀ ਵਿੱਚ ਸਾਨੂੰ ਨਾਮ ਨਾਲ ਜੋੜ ਰਹੇ ਨੇ ਨਾ, ਸੰਪੂਰਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਇਹੀ ਗੱਲ ਦੱਸ ਰਹੇ ਨੇ ਵੀ ਵਰਤ ਰਿਹਾ ਪਰਮੇਸ਼ਰ ਦਾ ਕੀਤਾ, ਐਵੇਂ ਤੂੰ ਆਪਣੇ ਸਿਰ ਦੇ ਉੱਤੇ ਹੰਕਾਰ ਦੀ ਪੰਡ ਫਜ਼ੂਲ ਨਾ ਚੁੱਕੀ। ਫਿਰ ਜਦੋਂ ਤੂੰ ਇਹ ਸਮਝਿਆ ਵੀ ਜੋ ਕਰ ਰਿਹਾ ਵਾਹਿਗੁਰੂ ਕਰ ਰਿਹਾ, ਤੇਰੇ ਸਿਰ ਤੋਂ ਬੋਝ ਉੱਤਰ ਜਾਏਗਾ, ਤੇ ਆਹ ਜਿਹੜਾ ਕਲੇਸ਼ ਪਾ ਕੇ ਜ਼ਿੰਦਗੀ 'ਚ ਬੈਠਾ ਨਾ, ਇਹ ਆਪਣੇ ਆਪ ਹੀ ਮੁੱਕ ਜਾਏਗਾ। ਘਰਾਂ 'ਚ ਵੀ ਕਲੇਸ਼ ਤੇ ਸਮਾਜ ਵਿੱਚ ਵੀ ਕਲੇਸ਼। ਉਹ ਸਤਿਗੁਰੂ ਜੀ ਇਹ ਕਿਰਪਾ ਕਰ ਰਹੇ ਹਨ,
ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ।
ਹੋਰ ਹੈ ਕੌਣ ਹੈ, ਸੌਦਾ ਲੈਣ ਵਾਲਾ ਵੀ ਆਪ, ਸੌਦਾ ਦੇਣ ਵਾਲਾ ਵੀ ਆਪ, ਵਪਾਰੀ ਵੀ ਆਪ, ਵਣਜ ਕਰਾਉਣ ਵਾਲਾ ਵੀ ਆਪ, ਫਿਰ ਮੈਂ ਕੀ ਹਾਂ, ਮੈਂ ਕੀ ਹਾਂ ਫਿਰ? ਇਹੀ ਤੇ ਸਮਝਣਾ ਕਿ ਮੈਂ ਕੀ ਹਾਂ। ਤੇ ਜਿਸ ਦਿਨ ਇਹ ਸਮਝਣ ਤੁਰ ਪਿਆ, ਉਸ ਦਿਨ ਇਹ ਸਮਝ ਆ ਗਈ ਕਿ ਮਨ ਤੂੰ ਜੋਤ ਸਰੂਪ ਹੈ। ਕਾਹਨੂੰ ਗੁੱਸਾ ਕਰ ਰਿਹਾ, ਕਾਹਨੂੰ ਗਰਬ ਕਰ ਰਿਹਾ, ਕਾਹਦਾ ਹੰਕਾਰ ਕਰਕੇ ਬੈਠਾ? ਰਾਸ ਆਪ ਹੈ, ਵਣਜਾਰਾ ਆਪ ਹੈ, ਤੋਲਣ ਵਾਲਾ ਆਪ ਹੈ, ਤੱਕੜੀ ਆਪ ਹੈ, ਜਿਤਨਾ ਪਸਾਰਾ ਜੋ ਕੁਝ ਵੇਖ ਰਿਹਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠ ਚਾਓ। ਉਹ ਬੈਠਾ ਆਸਣ ਲਾ ਕੇ, ਉਹ ਸਾਜ ਕੇ ਸਵਾਰ ਕੇ ਬਣਾ ਕੇ ਬੈਠਾ, ਪਰ ਬੈਠਾ ਤੇਰੇ ਵਿੱਚ ਵੀ ਹੈ, ਤੇਰੇ ਹੰਕਾਰ ਨੇ ਤੈਨੂੰ ਰੱਬ ਤੋਂ ਦੂਰ ਕੀਤਾ ਹੋਇਆ ਹੈ। ਬਾਬਾ ਬੁੱਲੇ ਨੇ ਬੜੇ ਪਿਆਰੇ ਬਚਨ ਕਹੇ ਸੀ, ਕਹਿੰਦੇ ਦੁੱਖ ਉਦੋਂ ਹੀ ਲੱਗਦਾ ਜਦੋਂ ਅਸੀਂ ਆਪਣੀ ਹੋਂਦ ਜਿਤਾਉਂਦੇ ਹਾਂ। ਜਦੋਂ ਹੋਂਦ ਮਿਟ ਜਾਏ ਨਾ, ਉਦੋਂ ਦੁੱਖ ਮਿਟ ਜਾਂਦੇ ਆ। ਆ ਜਿੰਨੇ ਜੀਵਨ ਦੇ ਦੁੱਖ ਨੇ, ਮੇਰੀ ਚਤੁਰਾਈ ਕਿ ਮੈਂ ਸੁੱਖ ਲੱਭਣੇ ਨੇ, ਮੇਰੀ ਚਤੁਰਾਈ ਮੈਂ ਸੋਭਾ ਖੱਟਣੀ ਹੈ, ਛੱਡ ਦੇ ਚਤੁਰਾਈ। ਸਾਰੇ ਦੁੱਖ ਤੂੰ ਆਪ ਸਹੇੜ ਰਿਹਾ, ਆਪਣੀ ਹੋਂਦ ਨੂੰ ਜਨਾਉਂਦਾ ਬੰਦਾ, ਤੇ ਜਦੋਂ ਆਪ ਕਰਤਾ ਬਣਨ ਦਾ ਯਤਨ ਕਰਦਾ ਫਿਰ ਗਲਤੀਆਂ ਆਪਣੇ ਆਪ ਹੀ ਹੁੰਦੀਆਂ ਜਾਂਦੀਆਂ। ਬਾਬਾ ਬੁੱਲੇ ਦੇ ਜੀਵਨ ਦੀ ਇੱਕ ਬੜੀ ਪਿਆਰੀ ਵਿਥਿਆ, ਕਹਿੰਦੇ ਰੋਜ਼ਿਆਂ ਦੇ ਦਿਨ ਤੇ ਬਾਬਾ ਬੁੱਲਾ ਜੀ ਅੰਦਰ ਝੌਂਪੜੀ ਦੇ ਵਿੱਚ ਲੇਟੇ ਹੋਏ ਆ। ਬਾਹਰ ਤਿੰਨ ਚਾਰ ਮੁਰੀਦ ਸੀ, ਜਿੱਦਾਂ ਦਾ ਬਾਬਾ ਬੁੱਲਾ ਅਲਮਸਤ ਫਕੀਰ ਉਦਾਂ ਦੇ ਮੁਰੀਦ, ਬਾਹਰੋਂ ਖੇਤਾਂ 'ਚੋਂ ਪੁੱਟ ਕੇ ਗਾਜਰਾਂ ਖਾ ਰਹੇ ਆ। ਤਿੰਨ ਚਾਰ ਘੋੜ ਸਵਾਰ ਲੰਘੇ, ਉਹ ਵੀ ਮੁਸਲਮਾਨ ਸਨ, ਚੌਧਰੀ ਸਨ, ਮੀਆਂ ਸਨ। ਸਾਧ ਸੰਗਤ ਘੋੜੇ 'ਤੇ ਚੜਿਆ ਹੋਏ ਅਤੇ ਮੀਆਂ ਖਵਾਉਂਦਾ ਹੋਵੇ, ਫਿਰ ਆਪਣੇ ਉੱਤੇ ਧਰਮ ਭਾਵੇਂ ਲਾਗੂ ਹੋਵੇ ਨਾ ਹੋਵੇ, ਦੂਜਿਆਂ ਉੱਤੇ ਜ਼ਰੂਰ ਲਾਗੂ ਕਰਨੇ ਆ। ਧਰਮ ਵੀ ਅਸੀਂ ਜਦੋਂ ਪ੍ਰਚਾਰਦੇ ਹਾਂ ਨਾ, ਆਪਣੀ ਹਉਮੈ ਵਿੱਚੋਂ ਹੀ ਪ੍ਰਚਾਰਦੇ। ਕਈ ਵਾਰ ਵਾਪਸ ਆ ਗਏ, ਮੁੜ ਕੇ ਆ ਕੇ ਦਬਕਾ ਮਾਰਿਆ, ਕਹਿੰਦੇ ਮੂਰਖੋ, ਰੋਜ਼ਿਆਂ ਦੇ ਦਿਨ ਨੇ ਅਤੇ ਤੁਸੀਂ ਗਾਜਰਾਂ ਖਾ ਰਹੇ ਹੋ। ਕਹਿੰਦੇ ਜੀ ਭੁੱਖ ਲੱਗ ਗਈ। ਕਹਿੰਦੇ ਮੁਸਲਮਾਨ ਹੋ, ਕੌਣ ਹੋ ਤੁਸੀਂ? ਕਹਿੰਦੇ ਜੀ ਮੁਸਲਮਾਨ। ਕਹਿੰਦੇ ਫਿਰ ਗਾਜਰਾਂ ਕਿਉਂ ਖਾਂਦੇ ਹੋ, ਰੋਜ਼ੇ ਨਹੀਂ ਰੱਖੇ? ਕਹਿੰਦੇ ਜੀ ਭੁੱਖ ਲੱਗ ਗਈ। ਗੱਲ ਇੱਥੋਂ ਤੱਕ ਵੱਧ ਗਈ ਵੀ ਇਹਨਾਂ ਚੌਧਰੀਆਂ ਨੇ, ਮੀਆਂ ਖਵਾਉਣ ਵਾਲਿਆਂ ਨੇ ਇਹ ਭੋਲਿਆਂ ਭਾਲਿਆਂ ਵੀ ਵਿਚਾਰਿਆਂ ਫਕੀਰਾਂ ਦੇ ਨਾ ਚਪੇੜਾਂ ਮਾਰੀਆਂ, ਵੀ ਮੁਸਲਮਾਨ ਹੋ ਕੇ ਰੋਜ਼ਿਆਂ ਦੇ ਦਿਨਾਂ ਦੇ ਵਿੱਚ ਗਾਜਰਾਂ ਖਾ ਰਹੇ, ਤੁਸੀਂ ਤੇ ਅਵੱਗਿਆ ਕਰ ਰਹੇ, ਤੁਸੀਂ ਤੇ ਕਿਸੇ ਫਕੀਰ ਦੇ ਸਾਥੀ ਹੋ, ਤੇ ਤੁਹਾਨੂੰ ਤੇ ਬਿਲਕੁਲ ਹੀ ਸਗੋਂ ਸ਼ਰ੍ਹਾਂ ਦੇ ਉੱਤੇ ਪਾਬੰਦ ਹੋਣਾ ਚਾਹੀਦਾ। ਚਪੇੜਾਂ ਮਾਰ ਕੇ ਤੁਰਨ ਲੱਗੇ ਤੇ ਫਿਰ ਵਾਪਸ ਆ ਗਏ। ਕਹਿੰਦੇ ਵੀ ਜਿਹਦੇ ਮੁਰੀਦ, ਜਿਹਦੇ ਚੇਲੇ ਇੱਦਾਂ ਦੇ ਬੇਪਰਵਾਹ ਨੇ, ਉਹ ਆਪ ਕਿੱਦਾਂ ਦਾ ਹੋਏਗਾ? ਚਲੋ ਉਹਨੂੰ ਵੀ ਵੇਖਦੇ ਹਾਂ, ਕਿੱਥੇ ਆ ਕਹਿੰਦੇ ਤੁਹਾਡਾ ਮੁਰਸ਼ਦ? ਤੇ ਬਾਬਾ ਬੁੱਲਾ ਅੰਦਰ ਆਪਣੀ ਝੁੱਗੀ 'ਚ ਮਸਤੀ 'ਚ ਲੇਟਿਆ, ਜਾ ਕੇ ਪੁੱਛਣ ਲੱਗੇ ਤੂੰ ਕੌਣ ਹੈ? ਬਾਬਾ ਬੁੱਲਾ ਚੁੱਪ ਕਰ ਰਿਹਾ। ਉਹ ਚੌਧਰ ਵਾਲੇ ਰੋਬ ਵਿੱਚ ਫਿਰ ਬੋਲੇ, ਕੌਣ ਹੈ ਤੂੰ? ਬੁੱਲਾ ਫਿਰ ਚੁੱਪ। ਇਹਨਾਂ ਤੀਜੀ ਵਾਰ ਫਿਰ ਬੜੇ ਰੋਹ ਵਿੱਚ ਆ ਕੇ ਕਿਹਾ, ਤੂੰ ਕੌਣ ਹੈ? ਤੇ ਬੁੱਲੇ ਨੇ ਹੱਥ ਮਾਰਿਆ, ਹੱਥ ਮਾਰਿਆ ਉਹਨਾਂ ਨੇ, ਮੈਨੂੰ ਨਹੀਂ ਪਤਾ, ਨਾਂ ਵਿੱਚ ਹੱਥ ਮਾਰਿਆ, ਪਤਾ ਨਹੀਂ। ਤਿੰਨ ਚਾਰ ਵਾਰੀ ਪੁੱਛਿਆ, ਉਹ ਫਿਰ ਕਹਿੰਦੇ ਪਤਾ ਨਹੀਂ, ਤੇ ਕਹਿੰਦੇ ਕੋਈ ਮਸਤਾਨਾ ਜਾਪਦਾ, ਕੋਈ ਬੁੱਧੀ ਤੋਂ ਹੌਲਾ ਜਾਪਦਾ, ਕੋਈ ਮਸਤਾਨਾ ਜਾਪਦਾ, ਛੱਡੋ ਇਹਨੂੰ ਕੀ ਕਹਿਣਾ। ਚਲੇ ਗਏ। ਜਦੋਂ ਇਹ ਚਲੇ ਗਏ, ਘੋੜ ਸਵਾਰ ਤੇ ਮੁਰੀਦ ਮੁੜ ਕੇ ਆ ਗਏ, ਕਹਿਣ ਲੱਗੇ ਸਾਈਂ, ਆ ਜਿਹੜੇ ਬੰਦੇ ਗਏ ਨਾ, ਇਹਨਾਂ ਨੇ ਸਾਨੂੰ ਕੁੱਟਿਆ, ਇਹਨਾਂ ਨੇ ਸਾਨੂੰ ਮਾਰਿਆ। ਤੇ ਬੁੱਲਾ ਕਹਿਣ ਲੱਗਾ ਵੀ ਕੋਈ ਗੱਲ ਤਾਂ ਹੋਈ ਹੋਏਗੀ ਨਾ? ਕਹਿੰਦੇ ਕੁਛ ਵੀ ਨਹੀਂ ਹੋਇਆ, ਇਹਨਾਂ ਨੇ ਆ ਕੇ ਸਾਨੂੰ ਪੁੱਛਿਆ ਵੀ ਤੁਸੀਂ ਕੌਣ ਹੋ, ਅਸੀਂ ਕਿਹਾ ਅਸੀਂ ਮੁਸਲਮਾਨ ਹਾਂ, ਇਹਨਾਂ ਕੁੱਟਿਆ। ਕਹਿੰਦੇ ਮੁਸਲਮਾਨ ਹੋ ਕੇ ਗਾਜਰਾਂ ਖਾ ਰਹੇ ਹੋ ਰਮਜ਼ਾਨ ਦੇ ਦਿਨਾਂ 'ਚ, ਬਸ ਇਹੀ ਸਾਡਾ ਗੁਨਾਹ ਹੈ। ਅਤੇ ਬਾਬੇ ਬੁੱਲੇ ਨੇ ਉੱਥੇ ਇੱਕ ਬਚਨ ਬੜਾ ਪਿਆਰਾ ਕਿਹਾ, ਕਹਿੰਦੇ ਭੋਲਿਓ, ਤੁਸੀਂ ਕੁਝ ਹੋਣ ਦਾ ਦਾਅਵਾ ਕੀਤਾ ਅਤੇ ਤੁਹਾਨੂੰ ਮਾਰ ਪਈ, ਪੁੱਛਿਆ ਮੈਨੂੰ ਵੀ ਇਹੀ ਸੀ, ਪਰ ਮੈਂ ਕੱਖ ਵੀ ਨਹੀਂ, ਮੈਂ ਕੀ ਦੱਸਦਾ, ਅਤੇ ਮੈਨੂੰ ਮਾਰ ਨਹੀਂ ਪਈ। ਕਹਿੰਦੇ ਬਸ ਆਹ ਭੇਦ ਹੈ ਜ਼ਿੰਦਗੀ ਦਾ ਗੁਰਮੁਖੋ, ਅਸੀਂ ਸਿੱਖ ਵੀ ਹੋਣ ਦਾ ਦਾਅਵਾ ਕਰ ਰਹੇ ਹਾਂ। ਜਦੋਂ ਮੈਂ ਆਪਣੇ ਮਨ ਦੀ ਵਿਰਥਾ ਵੇਖਦਾ ਤੇ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦਾਅਵਾ ਜਤਾ ਰਿਹਾ ਕਿ ਮੈਂ ਸਿੱਖ ਹਾਂ, ਸਿੱਖ ਹੋਣ ਦੇ ਪਿੱਛੇ ਤੇ ਆਪਣਾ ਆਪਾ ਮਿਟਾਉਣਾ ਸੀ, ਤਨ ਮਨ ਧਨ ਸਭ ਸੌਂਪ ਗੁਰਕੋ, ਜਦੋਂ ਸਭ ਕੁਝ ਸੌਂਪ ਦਿੱਤਾ ਤੇ ਰਹਿ ਕੀ ਗਿਆ? ਜੇ ਇੱਥੇ ਵੀ ਮੇਰੇ ਵਰਗਾ ਮਨੁੱਖ ਦੱਸ ਰਿਹਾ ਕਿ ਮੈਂ ਸਿੱਖ ਹਾਂ, ਤੇ ਜਦੋਂ ਮੈਂ ਬਰਕਰਾਰ ਹੈ ਨਾ ਉਦੋਂ ਦੁੱਖ ਹੀ ਦੁੱਖ ਨੇ, ਇਹ ਰਾਹ ਦੁੱਖਾਂ ਦਾ ਸਾਧ ਸੰਗਤ। ਤੋ ਸਾਹਿਬ ਅੱਜ ਸਾਨੂੰ ਦ੍ਰਿੜ ਕਰਵਾ ਰਹੇ ਨੇ ਵੀ ਭਲਿਆ ਇੱਥੇ ਕੱਖ ਵੀ ਕਰਤਾ ਤੂੰ ਨਹੀਂ ਹੈ, ਜੋ ਕੁਝ ਵਰਤ ਰਿਹਾ ਉਹ ਪਰਮੇਸ਼ਰ ਦਾ ਕੀਤਾ ਵਰਤ ਰਿਹਾ ਹੈ।
ਆਪੇ ਧਰਤੀ ਸਾਜ ਅਨ ਪਿਆਰਾ ਪਿੱਛਾ ਟੰਕ ਚੜਾਇਆ।
ਉਸ ਸਾਹਿਬ ਨੇ ਸ੍ਰਿਸ਼ਟੀ ਨੂੰ ਸਾਜ ਕੇ ਤੇ ਇੱਕ ਪਾਸਕੂ ਦੇ ਵਿੱਚ ਨਾ, ਚਾਰ ਮਾਸੇ ਦੇ ਵੱਟੇ ਦੇ ਵਿੱਚ, ਇਹ ਕਿੱਡੀ ਵਿਸ਼ਾਲ ਸ੍ਰਿਸ਼ਟੀ ਹੈ, ਚਾਰ ਮਾਸੇ ਦੇ ਵੱਟੇ 'ਚ ਤੋਲ ਕੇ ਰੱਖ ਦਿੱਤੀ। ਏਡਾ ਸਮਰੱਥ ਆ, ਸਾਨੂੰ ਸ੍ਰਿਸ਼ਟੀ ਵੱਡੀ ਲੱਗਦੀ ਹੈ, ਸਾਨੂੰ ਆਪਣਾ ਘਰ ਵੱਡਾ ਲੱਗਦਾ, ਪਰ ਉਹ ਕਿੱਡਾ ਸਮਰੱਥ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਪਾਸਕੂ ਦੇ ਵਿੱਚ ਤੋਲਿਆ ਹੋਇਆ ਹੈ।
ਆਪੇ ਸਾਹੋ ਆਪੇ ਵਣਜਾਰਾ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ।
ਜਿਹੜਾ ਸਭ ਕੁਝ ਕਰ ਰਿਹਾ ਨਾ, ਸ਼ਾਹ ਆਪ, ਵਣਜਾਰਾ ਆਪ, ਤੱਕੜੀ ਆਪ, ਤੋਲਣ ਵਾਲਾ ਆਪ, ਬਣਾਉਣ ਵਾਲਾ ਆਪ, ਵਰਤਣ ਵਾਲਾ ਆਪ, ਮਨਾ ਉਹਦੇ ਤੋਂ ਬਿਨਾਂ ਹੈ ਹੀ ਕੱਖ ਨਹੀਂ, ਉਹਦੇ ਵਿੱਚ ਤੂੰ ਲੀਨ ਹੋ ਜਾ। ਧਿਆਏ ਦਾ ਅਰਥ ਹੈ ਲੀਨ ਹੋ ਜਾ, ਤੇ ਜਦੋਂ ਲੀਨ ਹੋਏਗਾ ਉਦੋਂ ਸੁੱਖ ਪਾਵੇਂਗਾ।
ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰ ਪੂਰਾ ਮਿੱਠਾ ਲਾਇਆ।
ਇਹ ਸਾਰੀਆਂ ਬਖਸ਼ਿਸ਼ਾਂ ਦਾ ਖਜ਼ਾਨਾ ਹੈ, ਗੁਰੂ ਦੇ ਚਰਨਾਂ ਵਿੱਚ ਆ ਤੈਨੂੰ ਇਸ ਨਾਮ ਦਾ ਰਸ ਆਉਣ ਲੱਗ ਪਵੇ।
ਰਹਾਓ
ਇੱਥੇ, ਇੱਥੇ ਮਹਾਰਾਜ ਨੇ ਠਹਿਰਾਓ ਦਿੱਤਾ ਸਾਨੂੰ ਰੁਕਣ ਲਈ, ਅੰਡਰਲਾਈਨ ਕਰ ਦਿੱਤਾ ਵੀ ਜਿਹੜਾ ਸਭ ਕੁਝ ਕਰਨ ਵਾਲਾ ਹੈ ਨਾ, ਆ ਭੇਦ ਆ ਭਾਈ, ਉਹਦੇ ਨਾਲ ਜੁੜ ਜਾ ਤੇ ਸੁੱਖ ਪਾਵੇਂਗਾ।
ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ।
ਆਪੇ ਧਰਤੀ, ਜਲ ਵੀ ਆਪ, ਵੇਖੋ ਕਿੱਡੀ ਅਚਰਜ ਖੇਡ ਹੈ, ਵਿੱਚੇ ਧਰਤੀ, ਆਪੇ ਧਰਤੀ ਆਪ ਜਲ। ਵੇਖੋ ਪਰਮੇਸ਼ਰ ਨੇ, ਭਾਈ ਗੁਰਦਾਸ ਜੀ ਨੇ ਬਚਨ ਕਿਹਾ, ਭਾਈ ਸਾਹਿਬ ਜੀ ਕਹਿੰਦੇ, ਪਾਣੀ ਅੰਦਰ ਧਰਤ ਧਰ ਬਿਣ ਥੰਮੇ ਗਗਨ ਰਹਾਇਆ, ਕਾਸ਼ਟ ਅੰਦਰ ਅਗਨ ਧਰ ਕਰ ਸਫਲ ਸੋ ਸਫਲ ਬੁਲਾਇਆ। ਕਹਿੰਦੇ ਵੇਖੋ ਲੱਕੜ ਦੇ ਅੰਦਰ ਅੱਗ ਰੱਖ ਦਿੱਤੀ ਪਰਮੇਸ਼ਰ ਨੇ, ਕਰ ਪ੍ਰਫੁੱਲਤ ਸਫਲ ਬੁਲਾਇਆ, ਉਹਨੂੰ ਪ੍ਰਫੁੱਲਤ ਕਰ ਦਿੱਤਾ, ਪਾਣੀ ਦੇ ਵਿੱਚ ਮਿੱਟੀ ਰੱਖੀ ਉਹਨੂੰ ਬਚਾ ਕੇ ਰੱਖਿਆ, ਥੰਮੇ ਤੋਂ ਬਿਨਾਂ ਆਕਾਸ਼ ਸਿਰ ਦੇ ਉੱਤੇ ਖੜਾ। ਵੇਖੋ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਨਾ ਵੀ ਇਸ ਸ੍ਰਿਸ਼ਟੀ ਨੂੰ ਹੀ ਸਿਮਰਨਾ ਬਣਾ ਲਓ, ਉਸ ਬਣਾਉਣ ਵਾਲੇ ਨੇ ਆਪੇ ਜਲ ਸਾਜਿਆ ਤੇ ਜਲ ਦੇ ਅੰਦਰ ਧਰਤੀ ਰੱਖ ਦਿੱਤੀ।
ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ।
ਪਾਣੀ ਦੇ ਅੰਦਰ ਮਿੱਟੀ ਬੰਨ ਕੇ ਰੱਖੀ ਹੋਈ ਆ, ਉਹਦੇ ਹੁਕਮ ਦੇ ਅੰਦਰ ਉਹ ਆਪ ਵਰਤ ਰਿਹਾ ਹੈ।
ਆਪੇ ਹੀ ਭਉ ਪਾਇਦਾ ਪਿਆਰਾ ਬਨ ਬੱਕਰੀ ਸਿਹੋ ਹਡਾਇਆ।
ਬੱਕਰੀ ਤੇ ਸਿੰਘ ਸ਼ੇਰ ਜਿਵੇਂ ਇੱਕੋ ਜਗ੍ਹਾ ਬੰਨ ਦਿੱਤੇ ਹੋਣ, ਤਿੰਨ ਹਿੱਸੇ ਪਾਣੀ ਇੱਕ ਹਿੱਸਾ ਧਰਤੀ, ਤੇ ਜਿਵੇਂ ਉਸ ਪਰਮੇਸ਼ਰ ਨੇ ਸ਼ੇਰ ਤੇ ਬੱਕਰੀ ਇੱਕ ਜਗ੍ਹਾ ਬੰਨ ਦਿੱਤੇ ਹੋਣ, ਵੇਖੋ ਉਹਦੀ ਖੇਡ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਰਖਾਇਆ, ਬੱਕਰੀ ਸਿੰਘ ਇੱਕ ਤੈ ਥਾਂ ਰੱਖਿਆ। ਉਸ ਪਰਮੇਸ਼ਰ ਨੇ ਜਿਵੇਂ ਸ਼ੇਰ ਤੇ ਬੱਕਰੀ ਹੈ, ਆਪਾ ਵਿਰੋਧੀ ਹੈ, ਸ਼ੇਰ ਨੇ ਛਿਨ ਲਾਉਣਾ ਬੱਕਰੀ ਨੂੰ ਖਾਂਦਿਆਂ, ਪਾਣੀ ਬਹੁਤਾ ਹੋਵੇ ਮਿੱਟੀ ਥੋੜ੍ਹੀ ਹੋਵੇ ਤੇ ਛਿਨ ਲਾਉਣਾ, ਪਾਣੀ ਨੇ ਮਿੱਟੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਣਾ, ਜੇ ਮਿੱਟੀ ਬਹੁਤੀ ਹੋਵੇ ਤੇ ਪਾਣੀ ਥੋੜ੍ਹਾ ਹੋਵੇ ਉਹ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ। ਅੱਗ ਤੇ ਲੱਕੜੀ ਦਾ ਕੋਈ ਮੇਲ ਹੈ? ਪਰਮੇਸ਼ਰ ਨੇ ਇੱਦਾਂ ਸਭ ਕੁਝ ਟਿਕਾਇਆ ਹੋਇਆ। ਅਚਰਜ ਖੇਡ ਵੇਖੋ ਵਾਹਿਗੁਰੂ ਜੀ ਦੀ, ਜਿਵੇਂ ਸ਼ੇਰ ਤੇ ਬੱਕਰੀ ਇੱਕ ਜਗ੍ਹਾ ਰੱਖ ਬਿਠਾ ਦਿੱਤੇ ਹੋਣ, ਇੱਕ ਦੂਜੇ ਨੂੰ ਮਿਟਾਉਣ ਵਾਲੀਆਂ ਚੀਜ਼ਾਂ ਇੱਕ ਉਹ ਦੋਨੋਂ ਇਕੱਤਰ ਕਰਕੇ ਰੱਖੀਆਂ ਹੋਈਆਂ, ਐਸੀ ਅਚਰਜ ਪਰਮੇਸ਼ਰ ਦੀ ਖੇਡ ਹੈ।
ਆਪੇ ਕਾਸ਼ਟ ਆਪ ਹਾਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ।
ਆਪੇ ਲੱਕੜ ਹੈ ਉਹ ਪਰਮੇਸ਼ਰ, ਲੱਕੜ ਦੇ ਅੰਦਰ ਵੇਖੋ ਕਿਵੇਂ ਵਰਤ ਰਿਹਾ ਵੀ ਲੱਕੜ ਵਿੱਚ ਅੱਗ ਰੱਖੀ ਹੋਈ ਹੈ ਨਾ ਵਾਹਿਗੁਰੂ ਜੀ ਦੀ ਆਪਣੀ ਕਲਾ। ਸਗਲ ਬਨਸਪਤ ਮੈਂ ਬੈਸੰਤਰ, ਜਿਤਨੀ ਬਨਸਪਤੀ ਵੇਖ ਰਹੇ ਹੋ ਤੁਸੀਂ ਤੇ ਇੱਕ ਤੀਲੀ ਲਾਉਂਦੇ ਹੋ, ਭਾਂਬੜ ਕਿੱਥੋਂ ਬਲ ਪੈਂਦੇ ਆ? ਉਸ ਲੱਕੜ ਦੇ ਅੰਦਰ ਦੀ ਅੱਗ ਪ੍ਰਗਟ ਹੋ ਗਈ। ਇਹ ਵਾਹਿਗੁਰੂ ਜੀ ਦੀ ਖੇਡ ਕਿ ਜਿਤਨੀ ਬਨਸਪਤੀ ਹੈ ਸਭ ਦੇ ਵਿੱਚ, ਤੁਸੀਂ ਬਿਸਤਰ ਤੇ ਸੁੱਤੇ ਹੋ, ਮੰਜੇ ਤੇ ਸੁੱਤੇ ਹੋ, ਬੈੱਡ ਤੇ ਸੁੱਤੇ ਹੋ, ਉਸ ਬੈੱਡ ਦੇ ਅੰਦਰ ਲੱਕੜ ਦੇ ਅੰਦਰ ਵੀ ਅੱਗ ਹੈ। ਤੁਸੀਂ ਘਰ ਦਾ ਦਰਵਾਜ਼ਾ ਖੋਲ੍ਹ ਕੇ ਦਾਖਲ ਹੋ ਰਹੇ ਹੋ, ਫਰਨੀਚਰ ਤੁਹਾਡੇ ਘਰ ਬੜਾ ਸੋਹਣਾ ਹੈ, ਥਾਂ ਥਾਂ ਦੇ ਉੱਤੇ ਅੱਗ ਟਿਕੀ ਹੋਈ ਹੈ, ਪਰ ਮੇਰੇ ਵਾਹਿਗੁਰੂ ਜੀ ਦੀ ਖੇਡ ਵੇਖੋ, ਸਾਰਾ ਕੁਝ ਉਹਨੇ ਆਪਣੇ ਜਾਪਤੇ ਵਿੱਚ, ਆਪਣੇ ਹੁਕਮ ਵਿੱਚ ਰੱਖਿਆ ਹੋਇਆ। ਉਹ ਸਿੱਖਾ ਘਰ ਦਾ ਫਰਨੀਚਰ ਵੇਖ ਕੇ ਤੈਨੂੰ ਵਾਹਿਗੁਰੂ ਚੇਤੇ ਆ ਜਾਣਾ ਚਾਹੀਦਾ, ਘਰ ਦਾ ਦਰਵਾਜ਼ਾ ਖੋਲਦਿਆਂ ਛੱਤ ਵੇਖਦਿਆਂ ਤੈਨੂੰ ਰੱਬ ਚੇਤੇ ਆ ਜਾਣਾ ਚਾਹੀਦਾ ਕਿ ਵੇਖ ਪਰਮੇਸ਼ਰ ਨੇ ਅੱਗ ਦੇ ਵਿੱਚ ਵੀ ਜ਼ਿੰਦਗੀ ਰੱਖੀ ਹੋਈ ਹੈ। ਇਦਾਂ ਮੈਂ ਮਿਟੇਗੀ ਤੇ ਤੂੰ ਹਿਰਦੇ ਵਿੱਚ ਵਸੇਗਾ।
ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੈ ਜਲਾਇਆ।
ਆਪ ਵਰਤ ਰਿਹਾ ਤੇ ਉਹਦੇ ਭੈ ਦੇ ਅੰਦਰ ਸਾਰੀ ਲੱਕੜੀ ਦੇ ਅੰਦਰ ਅੱਗ ਟਿਕੀ ਹੋਈ ਆ, ਪਰ ਅੱਗ ਲੱਕੜ ਨੂੰ ਸਾੜ ਨਹੀਂ ਪਾ ਰਹੀ।
ਆਪੇ ਮਾਰ ਜਿਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ।
ਜਿਹੜੇ ਸਵਾਸ ਚੱਲ ਰਹੇ ਨੇ ਉਸ ਵਾਹਿਗੁਰੂ ਦੇ ਆਸਰੇ ਚੱਲ ਰਹੇ ਨੇ, ਐਵੇਂ ਮਾਣ ਨਾ ਕਰੀ, ਐਵੇਂ ਕਿਸੇ ਗੱਲ ਦਾ ਗੁਮਾਨ ਨਾ ਕਰਦਾ ਫਿਰੀ। ਉਹ ਪਰਮੇਸ਼ਰ ਚਾਹ ਰਿਹਾ ਤੇ ਸਵਾਸ ਚੱਲ ਰਹੇ ਨੇ, ਉਹਦਾ ਹੁਕਮ ਵਰਤ ਰਿਹਾ ਤੇ ਸਵਾਸ ਚੱਲ ਰਹੇ ਨੇ। ਉਹਨੇ ਕਿਰਪਾ ਕੀਤੀ, ਉਹ ਮਾਰ ਜਵਾਲਣ ਵਾਲਾ ਆਪ ਹੈ। ਮਤਾਂ ਸਮਝੀਏ ਵੀ ਇਹ ਤੰਦਰੁਸਤੀ, ਇਹ ਜੀਵਨ, ਇਹ ਸਾਡੇ ਆਪਣੇ ਹੱਥ ਵਿੱਚ ਹੈ। ਮੇਰੇ ਯਤਨਾਂ ਸਦਕਾ ਜੀਵਨ ਹੈ, ਮੇਰੇ ਯਤਨਾਂ ਸਦਕਾ ਸਰੀਰ ਦੀ ਸੁੰਦਰਤਾ ਹੈ। ਨਾ ਭਾਈ, ਇਹ ਸਾਰੀ ਖੇਡ ਉਹਦੇ ਹੱਥ ਵਿੱਚ, ਜਿਹਦੇ ਹੱਥ ਵਿੱਚ ਸ੍ਰਿਸ਼ਟੀ ਹੈ। ਕਿਉਂ ਤੂੰ ਮੈਂ ਕੂਕ ਰਿਹਾ? ਮਹਾਰਾਜ ਕਹਿੰਦੇ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਤੇਰੀ ਹੋਂਦ ਤੇ ਇੱਦਾਂ ਜਿਵੇਂ ਰੁੱਖ ਤੇ ਬੈਠਾ ਪੰਛੀ ਹੈ, ਕਿਸ ਗੱਲ ਦਾ ਗੁਮਾਨ ਕਰ ਰਿਹਾ? ਮਨ ਤੂੰ ਮਤ ਮਾਣ ਕਰੇ ਜੇ ਹਉ ਕਿਸ ਜਾਣਦਾ। ਗੁਰਮੁਖ ਦੀ ਨਿਸ਼ਾਨੀ ਕੀ ਹੁੰਦੀ ਹੈ? ਗੁਰਮੁਖ ਨਿਮਾਣਾ ਹੋਏ, ਉਹ ਹੰਕਾਰ ਰਹਿਤ ਹੁੰਦਾ। ਮੇਰੇ ਦਾਤਾ ਜੀ ਕਹਿੰਦੇ, ਮਾਰ ਜਵਾਲਣ ਵਾਲਾ ਸਭ ਮੇਰਾ ਆਪ, ਤੇ ਆਹ ਜਿਹੜੇ ਸਵਾਸ ਚੱਲ ਰਹੇ ਨੇ ਨਾ ਤੇਰੇ ਸਵਾਸ, ਉਹ ਸਾਹ ਵੀ ਉਹ ਪਰਮੇਸ਼ਰ ਆਪ ਚਾਹੁੰਦਾ। ਆਪੇ ਸਾਹ ਲੈਂਦੇ ਸਭ ਲਵਾਇਆ, ਵਾਹਿਗੁਰੂ ਜੀ ਨੇ ਚਾਹਿਆ ਤੇ ਤੇਰੇ ਸਾਹ ਚੱਲ ਰਹੇ ਆ। ਦੁਨੀਆਂ ਭਰ ਦੀ ਦੌਲਤ ਢੇਰੀ ਲਾ ਦਿਓ, ਚੰਦ ਸਾਹ ਵੱਧਦੇ ਗੁਰਮੁਖੋ। ਕਦੀ ਕਦੀ ਨਾ ਕਿਤੇ ਹੌਸਪਿਟਲਾਂ 'ਚ ਚੱਕਰ ਮਾਰ ਲਿਆ ਕਰੋ, ਉੱਥੇ ਲੈ ਕੇ ਸਿਲੰਡਰ ਸਾਹ ਵਧਾਉਣ ਦਾ ਯਤਨ ਕਰ ਰਹੇ ਨੇ ਵੀ ਸ਼ਾਇਦ ਹੁਣ ਨਕਲੀ ਸਾਹਾਂ ਨਾਲ ਜ਼ਿੰਦਗੀ ਬਣ ਜਾਏ। ਨਹੀਂ ਬਣਦੀ ਸਾਹ ਸੰਗਤ, ਇਹ ਸਾਹ ਵੀ ਉਸ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲ ਰਹੇ ਨੇ। ਅਤੇ ਸੱਚਾਈ ਇਹ ਹੈ ਨਾ ਫਿਰ ਵੀ ਸਾਹ ਵੀ ਲਵੇਂ ਅਤੇ ਤੇਰਾ ਸਾਹ ਵੀ ਸਿਮਰਨਾ ਬਣ ਜਾਏ। ਵਾਹ ਮੇਰੇ ਵਾਹਿਗੁਰੂ, ਤੁਸੀਂ ਚਾਹਿਆ ਅਤੇ ਮੇਰਾ ਸਾਹ ਆ ਗਿਆ। ਅਤੇ ਜਿਸ ਦਿਨ ਉਹਦਾ ਹੁਕਮ ਹੋ ਗਿਆ, ਉਦਣ ਗੁਰਮੁਖੋ ਇਹ ਸਾਹਾਂ ਦੀ ਲੜੀ ਟੁੱਟ ਜਾਣੀ ਹੈ, ਫਿਰ ਕੋਈ ਵਧਾ ਸਕੇਗਾ? ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ ਆਪ ਹੈ।
ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਕਾਰ ਲਾਇਆ।
ਤਾਕਤ ਵੀ ਉਹ ਹੈ, ਸਹਾਰਾ ਵੀ ਉਹ ਹੈ, ਤੇ ਸਾਰੇ ਜਗਤ ਨੂੰ ਕਾਰੇ ਲਾਉਣ ਵਾਲਾ ਵੀ ਉਹ ਹੈ। ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੜੈ ਲਾਇਆ, ਤੇ ਜਦੋਂ ਮੋਹਲਤ ਪੁੰਨੀ ਪਈ ਭਰੀ ਜਾਨੀ ਜਿਹੜਾ ਘੱਤ ਚਲਾਇਆ, ਜਦੋਂ ਮੋਹਲਤ ਪੁੱਗ ਜਾਣੀ ਹੈ ਫਿਰ ਸਾਹ ਵਧਾਏਗਾ ਕੋਈ ਸਾਧ ਸੰਗਤ? ਨਣ ਘਾਲੇ ਸਭ ਦਿਵਸ ਚਾਰ, ਨਹਿ ਵਢਣ ਘਟਣ ਤਿਲ ਸਾਰ। ਫਿਰ ਵੈਦ ਕਹਿ ਹੋ ਹੀ ਭਲਾ ਦਾਰੂ ਮੇਰਾ ਵਸ, ਮੇਰੇ ਕੋਲ ਬੜੀ ਕਲਾ, ਮੈਂ ਬੜਾ ਮਾਹਿਰ ਡਾਕਟਰ ਹਾਂ, ਕਿਸੇ ਦੇ ਨਹੀਂ ਵੱਧਦੇ ਸਾਧ ਸੰਗਤ। ਉਹ ਆਪੇ ਸਾਹਾਂ ਦੀ ਕਿਰਿਆ ਚਲਾਉਣ ਵਾਲਾ, ਆਪ ਹੀ ਮੇਟਣ ਵਾਲਾ ਹੈ।
ਜੋ ਆਪ ਚਲਾਏ ਤੋ ਚੱਲਿਆ ਪਿਆਰੇ, ਜੋ ਹਾਰ ਪ੍ਰਭ ਮੇਰੇ ਪਾਇਆ।
ਇਹ ਭਲੇ ਪੁਰਖਾ, ਉਦਾਂ ਚੱਲ ਜਿਵੇਂ ਵਾਹਿਗੁਰੂ ਚਲਾ ਰਿਹਾ, ਕਰਤਾ ਨਾ ਬਣ, ਹੰਕਾਰ ਤਿਆਗ। ਜੋ ਮੇਰੇ ਵਾਹਿਗੁਰੂ ਜੀ ਦੀ ਰਜ਼ਾ ਹੈ, ਜੋ ਮੇਰੇ ਪਰਮੇਸ਼ਰ ਨੂੰ ਭਾਉਂਦਾ, ਜੋ ਤੈਨੂੰ ਗੁਰੂ ਹੁਕਮ ਕਰ ਰਿਹਾ ਨਾ, ਉਹਨੂੰ ਜ਼ਿੰਦਗੀ ਦਾ ਅਮਲ ਬਣਾ।
ਆਪੇ ਜੰਤੇ ਜੰਤ ਹੈ ਪਿਆਰਾ, ਜਨ ਨਾਨਕ ਵਜਹੇ ਵਜਾਇਆ।
ਜੰਤੀ ਕਹਿੰਦੇ ਨੇ ਸਾਜ ਨੂੰ, ਜੰਤਰ ਨੂੰ। ਬੰਸਰੀ ਪਈ ਹੋਈ ਹੈ, ਉਹਦੇ ਅੰਦਰੋਂ ਆਵਾਜ਼ ਨਹੀਂ ਨਿਕਲਣੀ। ਵਾਜਾ ਪਿਆ ਹੋਇਆ, ਉਹਦੇ ਅੰਦਰੋਂ ਆਵਾਜ਼ ਨਹੀਂ ਨਿਕਲਣੀ। ਜਦੋਂ ਵਜੰਤਰੀ ਸਾਜ ਨੂੰ ਵਜਾਉਂਦਾ ਤੇ ਧੁਨ ਫੇਰ ਉੱਠਦੀ ਹੈ। ਸਾਧ ਸੰਗਤ, ਐ ਇਨਸਾਨ, ਤੇਰਾ ਜਿਸਮ ਉਸ ਸਾਜ ਦੀ ਨਿਆਈ ਹੈ ਜਿਹਨੂੰ ਪਰਮੇਸ਼ਰ ਵਜਾ ਰਿਹਾ ਤੇ ਵੱਜ ਰਿਹਾ। ਇਹ ਤਾਂ ਬੋਲ ਰਿਹਾ, ਬੰਸਰੀ ਚੋਂ ਧੁਨ ਤਾਂ ਉੱਠਦੀ ਹੈ ਜੇ ਵਜੰਤਰੀ ਨੇ ਫੂਕ ਮਾਰੀ ਹੈ, ਤੇ ਜੇ ਸੁਰਾਂ ਛੇੜੀਆਂ ਤੇ ਧੁਨਾਂ ਉੱਠੀਆਂ। ਉਹ ਵਜੰਤਰੀ ਆਪ ਹੈ ਮੇਰਾ ਸਾਹਿਬ, ਇਹ ਸਾਜ ਵੀ ਉਹਨੇ ਬਣਾਇਆ ਸੀ, ਤੇਰੇ ਹੱਥ ਵਿੱਚ ਨਹੀਂ ਸੀ ਇਹ ਸਾਜ ਬਣਾਉਣਾ। ਉਹ ਜੋ ਬੁਲਾਉਂਦਾ ਉਹ ਬੋਲ ਰਿਹਾ ਇਹ ਸਾਜ। ਜਦੋਂ ਮੈਂ ਕੂਕ ਕੇ ਬੋਲਦਾ ਉਦੋਂ ਤੂੰ ਗਲਤ ਬੋਲਦਾ, ਉਦੋਂ ਤੂੰ ਆਪਣੀ ਬੁੱਧੀ ਨਾਲ ਬੋਲਦਾ, ਆਪਣੇ ਬਲ ਨਾਲ ਬੋਲਦਾ। ਜਦੋਂ ਮੈਂ ਤਿਆਗ ਕੇ ਬੋਲੇਗਾ ਉਦੋਂ ਤੂੰ ਨਹੀਂ ਬੋਲੇਗਾ, ਫਿਰ ਜੋ ਕੁਝ ਬੋਲੇਗਾ ਉਹ ਪਰਮੇਸ਼ਰ ਬੋਲੇਗਾ। ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਦੀ ਬੜੀ ਪਿਆਰੀ ਵਿਥਿਆ ਸਾਧ ਸੰਗਤ ਕਿ ਜਦੋਂ ਉਹਨਾਂ ਨੇ ਕੁਰਾਨ ਦੀਆਂ ਆਇਤਾਂ ਬੀਬੀ ਖਦੀਜਾ ਨੂੰ ਸੁਣਾਈਆਂ ਨਾ ਘਰ ਵਾਲੀ ਨੂੰ, ਤੇ ਉਹਨਾਂ ਨੇ ਕਿਹਾ ਮੁਹੰਮਦ ਤੂੰ ਤੇ ਬੜੀ ਸਰਲ ਜੀ ਬਿਰਤੀ ਦਾ, ਤੇਰੇ ਭੋਲੇਪਣ ਤੋਂ ਤੇ ਮੈਂ ਕਾਇਲ ਹੋ ਕੇ ਤੇਰੇ ਨਾਲ ਨਿਕਾਹ ਕਰਾਇਆ ਸੀ, ਆਹ ਜਿਹੜੀ ਤੁਕਾਂਤ ਬੰਦੀ ਆ, ਜਿਹੜਾ ਵਜ਼ਨ ਹੈ, ਜਿਹੜਾ ਗਿਆਨ ਹੈ, ਤੇਰਾ ਨਹੀਂ ਹੋ ਸਕਦਾ, ਤੂੰ ਤੇ ਕਮਾਲ ਕਰ ਦਿੱਤੀ ਆਇਤਾਂ ਬੋਲ ਕੇ, ਕਵਿਤਾ ਬੋਲ ਕੇ। ਤੇ ਮੁਹੰਮਦ ਸਾਹਿਬ ਨੇ ਕਿਹਾ ਸੀ ਹਾਂ ਖਦੀਜਾ ਮੁਹੰਮਦ ਤੇ ਮਰ ਗਿਆ, ਹੁਣ ਜੋ ਕੁਝ ਬੋਲਦਾ ਉਹ ਖੁਦਾ ਹੀ ਬੋਲਦਾ। ਸੋ ਸਾਧ ਸੰਗਤ ਜਦੋਂ ਮੈਂ ਮਰ ਜਾਏਗੀ ਨਾ ਤੇ ਜੋ ਬੋਲੇਗਾ ਫਿਰ ਉਹ ਖੁਦਾ ਹੀ ਬੋਲੇਗਾ, ਇਸੇ ਲਈ ਉਹਨਾਂ ਦਾ ਬੋਲਿਆ ਹੋਇਆ ਬੋਲ ਰੱਬ ਦਾ ਗਿਆਨ ਬਣ ਜਾਂਦਾ। ਸੋ ਅੱਜ ਇਹ ਸਾਹਿਬ ਸਾਨੂੰ ਦ੍ਰਿੜ ਕਰਵਾ ਰਹੇ ਨੇ ਵੀ ਮੈਂ ਮਿਟਾ। ਆਓ ਇੱਕ ਵਾਰੀ ਪੰਕਤੀਆਂ ਫਿਰ ਸੁਣੀਏ।
ਆਪੇ ਤਾਣ ਦੀਬਾਣ ਹੈ ਪਿਆਰਾ, ਆਪੇ ਕਾਰ ਲਾਇਆ, ਜੋ ਆਪ ਚਲਾਏ ਤੋ ਚੱਲਿਆ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ।
ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਚੈ ਵਜਾਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।